ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੰਥ ਖਾਲਸੇ ਦੀਆਂ ਚੜ੍ਹਦੀਆਂ ਕਲਾਂ ਹੋ ਰਹੀਆਂ ਹਨ। ਦੇਸਾਂ ਪ੍ਰਦੇਸਾਂ ਵਿੱਚ ਪੰਥ ਦਾ ਤੇਜ ਪ੍ਰਤਾਪ ਵੱਧ ਰਿਹਾ ਹੈ। ਸਤਿਗੁਰਾਂ ਦੇ ਸਿੰਘ ਸੂਰਬੀਰ ਬਹਾਦਰ ਸ਼ਸਤਰਧਾਰੀ ਹੋ ਰਹੇ ਨੇ ਔਰ ਸਤਿਗੁਰਾਂ ਦੇ ਚਰਣਾਂ ਵਿੱਚ ਆ ਕੇ ਗੁਰੂ ਚਰਣਾਂ ਨੂੰ ਪਰਸਦੇ ਨੇ। ਮਹਾਰਾਜ ਜੀ ਕੋਲ ਰਹਿ ਕੇ ਕਵਾਇਦ ਕਰਨੀ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਘੋੜ ਸਵਾਰੀ ਕਰਨੀ, ਨੇਜੇਬਾਜ਼ੀ ਕਰਨੀ, ਇਹ ਸਾਰੀ ਵਿਦਿਆ ਸਤਿਗੁਰਾਂ ਦੇ ਕੋਲ ਆ ਕੇ ਸੂਰਮੇ ਬਹਾਦਰ ਸਿੱਖਦੇ ਹਨ। ਇਸੇ ਤਰ੍ਹਾਂ ਬਹੁਤ ਵੱਡਾ ਹੋਲੇ ਮਹੱਲੇ ਦਾ ਜੋੜ ਮੇਲਾ ਸਤਿਗੁਰਾਂ ਦੇ ਚਰਣਾਂ ਚ ਹੋਇਆ। ਸਤਿਗੁਰੂ ਜੀ ਨੇ ਉਸ ਵਕਤ ਇਹ ਵੀ ਦੱਸਿਆ ਕਿ ਮੇਲਿਆਂ ਵਿੱਚ ਅਕਸਰ ਜਿਹੜੇ ਨਾਸਤਕ ਲੋਕ ਨੇ ਉਹ ਵੀ ਚਲੇ ਜਾਂਦੇ ਹਨ, ਜਿਨ੍ਹਾਂ ਦੀ ਬਿਰਤੀ ਵਿੱਚ ਖੋਟ ਹੁੰਦੀ ਹੈ, ਉਹ ਭੈੜੀਆਂ ਬਿਰਤੀਆਂ ਦੇ ਨਾਲ ਉਹਨਾਂ ਮੇਲਿਆਂ ਦੇ ਉੱਤੇ ਵਿਚਰਦੇ ਹਨ। ਉਹ ਤੀਰਥਾਂ ਤੇ ਕੰਢਿਆਂ ਤੇ ਜਾ ਕੇ ਤੀਰਥ ਇਸ਼ਨਾਨ ਵੀ ਕਰਦੇ ਨੇ, ਪਰ ਉਹਨਾਂ ਦੇ ਅੰਦਰ ਦੀ ਜਿਹੜੀ ਮੈਲ ਹੈ ਜਿਉਂ ਕਿ ਤਿਉਂ ਬਣੀ ਰਹਿੰਦੀ ਹੈ। ਪਰ ਕੁਝ ਭਲੇ ਪੁਰਸ਼ ਵੀ ਹੁੰਦੇ ਨੇ ਜਿਹੜੇ ਜਾ ਕੇ ਮੇਲਿਆਂ ਤੇ ਆਪਣੇ ਅੰਤਸ਼ਕਰਨ ਨੂੰ ਸ਼ੁੱਧ ਕਰਦੇ ਹਨ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਹੋਣ ਵਾਲੇ ਮੇਲਿਆਂ ਦੇ ਵਿੱਚ ਜਿਹੜਾ ਨੁਕਸਾਨ ਹੁੰਦਾ ਹੈ ਉਹ ਵੀ ਦੱਸਿਆ, ਜਿਹੜਾ ਲਾਭ ਹੁੰਦਾ ਉਹ ਵੀ ਦੱਸਿਆ ਹੈ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਸੰਬੰਧੀ ਹੋਰ ਇਤਿਹਾਸ ਦੀਆਂ ਸਾਖੀਆਂ ਚੱਲ ਰਹੀਆਂ ਨੇ। ਇਹ ਜਿਹੜੀਆਂ ਸਾਖੀਆਂ ਹੁਣ ਚੱਲ ਰਹੀਆਂ ਹਨ ਇਹ 100 ਸਾਖੀ ਦੇ ਆਧਾਰ ਤੇ ਚੱਲ ਰਹੀਆਂ। 100 ਸਾਖੀ ਜੋ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੀ ਪੁਸਤਕ ਹੈ, ਪੁਰਾਤਨ ਗ੍ਰੰਥ ਹੈ, ਉਹਦੇ ਆਧਾਰ ਤੇ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਥਾ ਲਿਖੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਬੀਚ ਦੀਵਾਨ ਕੇ ਗੁਰੂ ਅਗਾਰੀ ਹੋਏ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੀਵਾਨ ਵਿੱਚ ਸਤਿਗੁਰਾਂ ਦੇ ਸਨਮੁਖ ਹੋ ਕੇ, ਗੁਰਦੇਵ ਦੇ ਸਨਮੁਖ ਹੋ ਕੇ,
ਹਿਰਦੇ ਸ਼ਬਦ ਕੀ ਭਾਵਨਾ ਬੋਲੇ ਉਹ ਸਿੱਖ ਅਸ ਕੋਏ।
ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਦੇ ਕੀਰਤਨ ਦੀ ਭਾਵਨਾ ਹੈ ਔਰ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਸਿੱਖ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਬੇਨਤੀ ਕੀਤੀ। ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਤੇ ਸਾਹਿਬ ਜੀ ਜਿਸ ਵੇਲੇ ਦੀਵਾਨ ਚਾਹੇ, ਜਿਹੜਾ ਸਿੱਖ ਸੀ ਸ਼ਬਦ ਕੀਰਤਨ ਨਾਲ ਪ੍ਰੇਮ ਕਰਨ ਵਾਲਾ ਸਿੱਖ ਸੀ, ਬਾਣੀ ਨਾਲ ਪ੍ਰੇਮ ਕਰਨ ਵਾਲਾ ਸਿੱਖ ਸੀ, ਤੋ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਦੇ ਚਰਣਾਂ ਵਿੱਚ ਬੇਨਤੀ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਾ,
ਚੋਪਈ ਸਾਚੇ ਪਾਤਸ਼ਾਹ ਗੁਰ ਪੂਰੇ।
ਲੱਗਾ ਹੇ ਸੱਚੇ ਪਾਤਸ਼ਾਹ ਤੁਸੀਂ ਪੂਰਨ ਸਤਿਗੁਰੂ ਹੋ, ਪੂਰੇ ਸਤਿਗੁਰੂ ਹੋ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤੱਖ ਸਵਰੂਪ ਹੋ, ਪੂਰੇ ਸਤਿਗੁਰੂ ਜੀ ਮੇਰੀ ਬੇਨਤੀ ਸੁਣੋ।
ਇੱਕ ਮੇਰੀ ਫਰਿਆਦ ਹਜੂਰੇ।
ਮਹਾਰਾਜ ਜੀ ਅੱਜ ਮੈਂ ਤੁਹਾਡੇ ਚਰਨਾਂ ਚ ਇੱਕ ਫਰਿਆਦ ਲੈ ਕੇ ਆਇਆ, ਅਰਜ ਲੈ ਕੇ ਆਇਆ ਹਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ।
ਨਿਤ ਉੱਠ ਬੜੀ ਪ੍ਰਾਤ ਇਸ਼ਨਾਨੋ।
ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਮੇਰਾ ਨਿਤ ਦਾ ਨੇਮ ਹੈ ਅੰਮ੍ਰਿਤ ਵੇਲੇ, ਛੇਤੀ ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਮੈਂ ਉੱਠ ਕੇ ਤੁਹਾਡੀ ਦਇਆ ਦ੍ਰਿਸ਼ਟੀ ਨਾਲ ਮੈਂ ਇਸ਼ਨਾਨ ਕਰਦਾ ਹਾਂ।
ਪਾਠ ਸੁਖ ਮਨੀ ਸਦਾ ਬਖਾਨੋ।
ਮਹਾਰਾਜ ਜੀ ਨਿਤ ਦਾ ਮੇਰਾ ਇਹ ਨੇਮ ਹੈ, ਮੈਂ ਤੁਹਾਡੇ ਦਰਬਾਰ ਦੇ ਵਿੱਚ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਆ ਜਾਂਦਾ ਤੇ ਅੰਮ੍ਰਿਤ ਵੇਲੇ ਆ ਕੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ। ਮੇਰਾ ਇਹ ਰੋਜ਼ ਦਾ ਨਿਤ ਨੇਮ ਹੈ, ਇਸ਼ਨਾਨ ਪਾਨ ਕਰਕੇ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋ ਕੇ ਤੁਹਾਡੇ ਦਰਬਾਰ ਚ ਹਾਜ਼ਰ ਹੁੰਦਾ ਤੇ ਫਿਰ ਆ ਕੇ ਮੈਂ ਰੋਜ਼ ਹੀ ਨੇਤੀ ਆ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ।
ਕੀਰਤਨ ਸਮੇਂ ਪ੍ਰਥਮ ਪਾਠ ਲਿਓ।
ਮਹਾਰਾਜ ਜੀ ਪਹਿਲਾਂ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਦਾ, ਬਾਅਦ ਵਿੱਚ ਕੀਰਤਨ ਸ਼ੁਰੂ ਹੁੰਦਾ ਆਸਾ ਜੀ ਦੀ ਵਾਰ ਦਾ। ਤੇ ਰੋਜ਼ ਦਾ ਮੇਰਾ ਨਿਤਨੇਮ ਹੈ ਕਿ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸੁਖਮਣੀ ਸਾਹਿਬ ਕਰ ਲੈਣਾ। ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਸੁਖਮਣੀ ਸਾਹਿਬ ਦਾ ਪਾਠ ਜੋ ਹੈ ਉਹ ਕਰ ਲੈਂਦਾ ਹਾਂ।
ਪੁਨ ਸੁਨ ਬੇ ਮੈਂ ਨਿਜ ਮਨ ਦੇਉਂ।
ਤੇ ਫਿਰ ਜਦੋਂ ਕੀਰਤਨ ਹੋਣ ਲੱਗਦਾ ਤੇ ਫਿਰ ਮੈਂ ਬਹਿ ਕੇ ਕੀਰਤਨ ਸੁਣਦਾ। ਪਹਿਲਾਂ ਕੀਰਤਨ ਹੋਣ ਤੋਂ ਪਹਿਲਾਂ ਪਹਿਲਾਂ ਸੁਖਮਣੀ ਸਾਹਿਬ ਦਾ ਪਾਠ ਕਰਕੇ ਮੈਂ ਸੁਖਮਣੀ ਸਾਹਿਬ ਦਾ ਭੋਗ ਪਾ ਲੈਂਦਾ। ਬਾਅਦ ਵਿੱਚ ਜਦੋਂ ਕੀਰਤਨੀਏ ਕੀਰਤਨ ਕਰਦੇ ਨੇ ਤੇ ਮੈਂ ਬਹਿ ਕੇ ਦਰਬਾਰ ਦੇ ਵਿੱਚ ਕੀਰਤਨ ਸੁਣਦਾ, ਮਨ ਲਾ ਕੇ ਕੀਰਤਨ ਸੁਣਦਾ ਹਾਂ।
ਅਸ਼ਟਪਦੀ ਇੱਕ ਰਹਿ ਗਈ ਆਜ।
ਮਹਾਰਾਜ ਜੀ, ਅੱਜ ਦੀ ਗੱਲ ਹੈ ਕਿ ਇੱਕ ਅਸ਼ਟਪਦੀ, 24ਵੀਂ ਅਸ਼ਟਪਦੀ ਸੁਖਮਣੀ ਸਾਹਿਬ ਦੀ ਰਹਿ ਗਈ ਸੀ। ਮੈਂ ਨਿਤਨੇਮ ਕਰ ਰਿਹਾ ਸੀ, ਸੁਖਮਣੀ ਸਾਹਿਬ ਦਾ ਪਾਠ ਕਰ ਰਿਹਾ ਸੀ ਕਿ ਸੁਖਮਣੀ ਸਾਹਿਬ ਦਾ ਪਾਠ ਕਰਦਿਆਂ ਇੱਕ ਅਸ਼ਟਪਦੀ ਜੋ ਮੇਰੀ ਬਾਕੀ ਰਹਿੰਦੀ ਸੀ।
ਤਬ ਹੀ ਆਇਓ ਰਾਗ ਸਮਾਜ।
ਮਹਾਰਾਜ ਜੀ, ਇੰਨੇ ਨੂੰ ਰਾਗੀ ਸਿੰਘ ਆ ਗਏ ਦਰਬਾਰ ਦੇ ਵਿੱਚ। ਮੈਂ ਹਾਲੇ ਸੁਖਮਣੀ ਸਾਹਿਬ ਦਾ ਪਾਠ ਕਰਦਾ ਸੀ, ਇੱਕ ਅਸ਼ਟਪਦੀ ਰਹਿੰਦੀ ਸੀ, ਤੇ ਇੰਨੇ ਨੂੰ ਰਾਗੀ ਸਿੰਘ ਆਪਣੇ ਸਾਜ ਲੈ ਕੇ, ਸਰੰਦੇ ਲੈ ਕੇ, ਮਰਦੰਗ ਲੈ ਕੇ, ਹੋਰ ਜਿਹੜੇ ਸਾਜ ਨੇ ਰਬਾਬਾਂ ਆਦਿਕ ਉਹ ਲੈ ਕੇ ਮਹਾਰਾਜ ਜੀ ਦਰਬਾਰ ਦੇ ਵਿੱਚ ਪਹੁੰਚ ਕੇ ਜਿਹੜੇ ਸਾਜ ਸਨ ਉਹਨਾਂ ਨੂੰ ਸੁਰ ਕਰਨ ਲੱਗ ਪਏ।
ਮੈਂ ਰਾਗੀਆਂ ਸੰਗ ਬਹੁ ਕਯੋ।
ਮਹਾਰਾਜ ਜੀ, ਮੈਂ ਰਾਗੀ ਸਿੰਘਾਂ ਨੂੰ ਬਹੁਤ ਬੇਨਤੀਆਂ ਕੀਤੀਆਂ। ਮੈਂ ਰਾਗੀ ਸਿੰਘਾਂ ਨੂੰ ਬਾਰ ਬਾਰ ਬੇਨਤੀਆਂ ਕੀਤੀਆਂ, ਉਹਨਾਂ ਨੂੰ ਕਿਹਾ
ਪਾਠ ਕਰਨ ਥੋਰੋ ਅਬ ਰਹਿਓ।
ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਰਾਗੀ ਸਿੰਘ ਜੀ, ਤੁਸੀਂ ਕੀਰਤਨ ਕਰਨ ਲੱਗੇ ਹੋ ਤੇ ਮੇਰੀ ਬੇਨਤੀ ਹੈ, ਮੈਂ ਹਾਲੇ ਪਾਠ ਕਰ ਰਿਹਾ, ਸੁਖਮਣੀ ਸਾਹਿਬ ਦਾ ਪਾਠ ਹੈ ਤੇ ਬਿਲਕੁਲ ਥੋੜਾ ਪਾਠ ਰਹਿ ਗਿਆ, ਇੱਕ ਅਸ਼ਟਪਦੀ ਜਿਹੜੀ ਆ ਉਹ ਬਾਕੀ ਰਹਿੰਦੀ ਹੈ।
ਭੋਗ ਸੁਖਮਣੀ ਲੇਵੋ ਪਾਏ।
ਮੈਂ ਸੁਖਮਣੀ ਸਾਹਿਬ ਦਾ ਭੋਗ ਪਾ ਲਵਾਂ, ਸੁਖਮਣੀ ਸਾਹਿਬ ਦਾ ਜਿਹੜਾ ਪਾਠ ਹੈ ਇਹਦੀ ਸਮਾਪਤੀ ਕਰ ਲਵਾਂ, ਇਹਦਾ ਭੋਗ ਪਾ ਲਵਾਂ।
ਪਿੱਛੇ ਕੀਰਤਨ ਕਰੋ ਬਣਾਏ।
ਬਾਅਦ ਵਿੱਚ ਕੀਰਤਨ ਕਰ ਲਿਆ ਜੇ, ਕਿਉਂਕਿ ਮੇਰਾ ਰੋਜ਼ ਦਾ ਨਿਤਨੇਮ ਹੈ, ਮੈਂ ਪਹਿਲਾਂ ਸੁਖਮਣੀ ਸਾਹਿਬ ਦਾ ਪਾਠ ਕਰ ਲੈਂਦਾ ਤੇ ਬਾਅਦ ਵਿੱਚ ਬਹਿ ਕੇ ਫਿਰ ਮੈਂ ਤੁਹਾਡਾ ਕੀਰਤਨ ਸੁਣਦਾ ਹਾਂ। ਤੇ ਅੱਜ ਮੇਰਾ ਪਾਠ ਥੋੜਾ ਜਿਹਾ ਮੈਂ ਲੇਟ ਹੋ ਗਿਆ, ਸੁਖਮਣੀ ਸਾਹਿਬ ਦਾ ਪਾਠ ਇੱਕ ਅਸ਼ਟਪਦੀ ਰਹਿ ਗਈ ਹੈ ਤੇ ਮੈਨੂੰ ਇਹਦਾ ਭੋਗ ਪਾ ਲੈਣ ਦਿਓ, ਤੁਸੀਂ ਬਾਅਦ ਵਿੱਚ ਕੀਰਤਨ ਆਰੰਭ ਕਰ ਲੈਣਾ।
ਬਹੁ ਕਹਿ ਰਹੇ ਨਾ ਕੈਸੇ ਮਾਨਿਓ।
ਮਹਾਰਾਜ ਜੀ, ਮੈਂ ਰਾਗੀਆਂ ਨੂੰ ਬੜੀ ਬੇਨਤੀ ਕੀਤੀ, ਉਹਨਾਂ ਨੂੰ ਬਹੁਤ ਵੇਰੀ ਕਿਹਾ ਕਿ ਮੇਰੀ ਬੇਨਤੀ ਮੰਨ ਲਓ, ਮੈਨੂੰ ਸੁਖਮਣੀ ਸਾਹਿਬ ਦਾ ਪਾਠ ਪੂਰਾ ਕਰ ਲੈਣ ਦਿਓ, ਫਿਰ ਤੁਸੀਂ ਕੀਰਤਨ ਸ਼ੁਰੂ ਕਰਿਆ ਜੇ, ਇਹ ਮੇਰਾ ਨਿਤਨੇਮ ਹੈ, ਕਿਤੇ ਮੇਰਾ ਨਿਤਨੇਮ ਟੁੱਟ ਨਾ ਜਾਵੇ, ਇਸ ਕਰਕੇ ਮੈਂ ਉਹਨਾਂ ਨੂੰ ਬਾਰ ਬਾਰ ਬੇਨਤੀਆਂ ਕਰਦਾ ਸੀ।
ਨਹੀਂ ਸੁਖਮਣੀ ਭੋਗ ਬਖਾਨਿਓ।
ਪਰ ਉਹਨਾਂ ਨੇ ਮੈਨੂੰ ਇਹ ਨਹੀਂ ਆਖਿਆ ਕਿ ਤੂੰ ਸੁਖਮਣੀ ਸਾਹਿਬ ਦਾ ਭੋਗ ਪਾ ਲੈ ਤੇ ਬਾਅਦ ਵਿੱਚ ਕੀਰਤਨ ਕਰਾਂਗੇ। ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ, ਮੈਂ ਬਾਰ ਬਾਰ ਉਹਨਾਂ ਨੂੰ ਬੇਨਤੀ ਕੀਤੀ ਪਰ ਉਹ ਨਹੀਂ ਮੰਨੇ।
ਸਾਜ ਬਜਾਏ ਸੁਰਾਗੀ ਉਚਾਰਾ।
ਆਪਣੇ ਸਾਜ ਬਜਾਣੇ ਸ਼ੁਰੂ ਕਰ ਦਿੱਤੇ ਤੇ ਸਾਜ ਬਜਾ ਕੇ ਉਹਨਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ। ਰਾਗ ਜਿਹੜਾ ਸੀ, ਜਿਹੜਾ ਗਾਉਣਾ ਸੀ ਉਹਨਾਂ ਨੇ, ਉਹ ਰਾਗ ਗਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ।
ਕਰਿਓ ਕੀਰਤਨ ਸਭਾ ਮਜਾਰਾ।
ਉਹਨਾਂ ਨੇ ਸਭਾ ਦੇ ਵਿੱਚ ਕੀਰਤਨ ਕੀਤਾ, ਉਹ ਕੀਰਤਨ ਕਰਨ ਲੱਗ ਪਏ। ਉਹਨਾਂ ਨੇ ਮੇਰੀ ਨਹੀਂ ਮੰਨੀ, ਉਹਨਾਂ ਆਖਿਆ ਤੂੰ ਸੁਖਮਣੀ ਸਾਹਿਬ ਕਰਨਾ ਕਰੀ ਚੱਲ, ਅਸੀਂ ਤਾਂ ਕੀਰਤਨ ਦਾ ਹੁਣ ਟਾਈਮ ਹੈ ਤੇ ਜਿਹੜਾ ਸਮਾਂ ਰੋਜ਼ ਹੁੰਦਾ ਕੀਰਤਨ ਦਾ ਨਿਤਨੇਮ ਅਨੁਸਾਰ, ਅਸੀਂ ਤਾਂ ਉਹ ਸ਼ੁਰੂ ਕਰਨਾ ਹੀ ਕਰਨਾ, ਤੂੰ ਆਪਣਾ ਪਾਠ ਕਰ ਰਿਹਾ ਤੇ ਬਹਿ ਕੇ ਤੂੰ ਸੰਪੂਰਨ ਕਰ ਲੈ ਜੇ ਨਹੀਂ ਹੋਇਆ, ਪਰ ਅਸੀਂ ਕੀਰਤਨ ਨਹੀਂ ਬੰਦ ਕਰਨਾ, ਅਸੀਂ ਕੀਰਤਨ ਜਿਹੜਾ ਹੈ ਉਹ ਕਰਨਾ ਹੀ ਕਰਨਾ। ਇਹ ਕਹਿ ਕੇ ਉਹਨਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਸਭਾ ਵਿੱਚ।
ਤਬ ਮੈਂ ਕਹਿਓ ਤੁਮੇ ਤਨਖਾਹਾ।
ਜੀ ਏਦਾਂ ਉਹਨਾਂ ਰਾਗੀਆਂ ਨੇ ਕੀਤੀ, ਮੈਨੂੰ ਸੁਖਮਣੀ ਸਾਹਿਬ ਦਾ ਭੋਗ ਨਹੀਂ ਪਾਣ ਦਿੱਤਾ ਤੇ ਆਪ ਕੀਰਤਨ ਸ਼ੁਰੂ ਕਰ ਦਿੱਤਾ। ਫਿਰ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨੀ ਰਾਗੀ ਸਿੰਘੋ, ਗੁਰੂ ਸਾਹਿਬ ਜੀ ਆਉਣਗੇ, ਮੈਂ ਤੁਹਾਨੂੰ ਤਨਖਾਹ ਲਵਾਵਾਂਗਾ ਸਤਿਗੁਰਾਂ ਕੋਲੋਂ, ਮਹਾਰਾਜ ਜੀ ਨੂੰ ਬੇਨਤੀ ਕਰਕੇ ਤੁਹਾਨੂੰ ਦੰਡ ਲਵਾਵਾਂਗਾ।
ਲਗਵਾਓ ਕੈ ਸ਼੍ਰੀ ਗੁਰ ਪਾਹਾ।
ਗੁਰੂ ਸਾਹਿਬ ਨੂੰ ਬੇਨਤੀ ਕਰਕੇ ਤੁਹਾਨੂੰ ਤਨਖਾਹ ਲਵਾਵਾਂਗਾ, ਤੁਸੀਂ ਅੱਜ ਚੰਗਾ ਨਹੀਂ ਕੀਤਾ, ਮੈਨੂੰ ਸੁਖਮਣੀ ਸਾਹਿਬ ਦਾ ਭੋਗ ਨਹੀਂ ਪਾਉਣ ਦਿੱਤਾ, ਪਹਿਲਾਂ ਤੁਸੀਂ ਕੀਰਤਨ ਸ਼ੁਰੂ ਕਰ ਦਿੱਤਾ ਹੈ, ਇਹਦੇ ਕਰਕੇ ਮੈਂ ਤੁਹਾਨੂੰ ਹੁਣ ਤਨਖਾਹ ਲਵਾਵਾਂਗਾ।
ਸਾਚੇ ਪਾਤਸ਼ਾਹ ਪ੍ਰਭ ਪੂਰੇ,
ਸੱਚੇ ਪਾਤਸ਼ਾਹ ਪੂਰਨ ਪ੍ਰਭੂ ਗਰੀਬਨ ਵਾਹਿਗੁਰੂ ਕਲਗੀਧਰ ਜੀ,
ਕਰੀਏ ਮੇਰੋ ਨਿਆਉ ਹਦੂਰੇ।
ਮਹਾਰਾਜ ਜੀ ਹੁਣ ਮੇਰਾ ਤੁਸੀਂ ਨਿਆਉ ਕਰੋ, ਮੇਰਾ ਹੁਣ ਤੁਸੀਂ ਇਨਸਾਫ ਕਰੋ ਕਿ ਉਹਨਾਂ ਰਾਗੀ ਸਿੰਘਾਂ ਨੇ ਵਧੇਕੀ ਕੀਤੀ ਕਿ ਨਹੀਂ ਕੀਤੀ। ਮੈਂ ਰੋਜ਼ ਕੀਰਤਨ ਸੁਣਦਾ ਸੀ, ਅੱਜ ਮੇਰਾ ਕੀਰਤਨ ਵੀ ਰਹਿ ਗਿਆ ਤੇ ਸੁਖਮਣੀ ਸਾਹਿਬ ਦੀ ਜਿਹੜੀ ਅਖੀਰਲੀ ਅਸ਼ਟਪਦੀ ਸੀ ਉਹ ਵੀ ਮੈਂ ਚੰਗੀ ਤਰੀਕੇ ਨਾਲ ਪੂਰਨ ਨਹੀਂ ਕਰ ਸਕਿਆ। ਤੋ ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰਕੇ ਮੇਰਾ ਇਨਸਾਫ ਕਰੋ, ਮੇਰਾ ਨਿਆਉ ਕਰੋ।
ਸ਼੍ਰੀ ਮੁਖ ਤੇ ਮੁਸਕਾਏ ਬਖਾਨਾ,
ਕਲਗੀਧਰ ਪਾਤਸ਼ਾਹ ਜੀ ਮੁਸਕਰਾ ਪਏ ਤੇ ਮੁਸਕਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਉਸ ਸਿੱਖ ਨੂੰ ਕਹਿਣ ਲੱਗੇ,
ਭਾਈ ਸਿੱਖਾ ਸੁਣੋ ਸੁਜਾਨਾ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਗੁਰਮੁਖਾ ਗੁਰਸਿੱਖਾ ਸੁਣ, ਧਿਆਨ ਦੇ ਨਾਲ ਸੁਣਨਾ ਕਰ।
ਨੈ ਜਾਨੋ ਰਾਗੀ ਤਨਖਾਈ,
ਮਹਾਰਾਜ ਜੀ ਕਹਿੰਦੇ ਰਾਗੀ ਸਿੰਘ ਤਨਖਾਈਏ ਨਹੀਂ ਹਨ ਕਿ ਅਸੀਂ ਉਹਨਾਂ ਨੂੰ ਤਨਖਾਹ ਲਾਈਏ, ਉਹ ਤਨਖਾਹ ਦੇ ਹੱਕਦਾਰ ਹੀ ਨਹੀਂ। ਰਾਗੀ ਸਿੰਘਾਂ ਨੂੰ ਕਾਹਦੀ ਤਨਖਾਹ ਲਾਈਏ? ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਤਨਖਾਹ ਨਹੀਂ ਲਾਣੀ ਬਣਦੀ।
ਗੁਰਬਾਣੀ ਮੈਂ ਗਾਵਨ ਜਾਈ,
ਉਹ ਜਿਹੜੇ ਗੁਰਬਾਣੀ ਵਿੱਚ ਕੀਰਤਨ ਗਾਉਣਾ ਹੈ, ਕੀਰਤਨ ਗਾਉਣ ਵਾਲਿਆਂ ਨੂੰ ਹੁਣ ਕੀਰਤਨ ਗਾਉਣ ਦੀ ਤਨਖਾਹ ਲਾਈਏ? ਵੀ ਤੁਸੀਂ ਕੀਰਤਨ ਕਿਉਂ ਕੀਤਾ? ਇਹ ਦੱਸ ਵੀ ਗੁਰਬਾਣੀ ਦਾ ਕੀਰਤਨ ਕਰਨਾ ਕੋਈ ਮਾੜੀ ਗੱਲ ਹੈ? ਗੁਰਬਾਣੀ ਦੇ ਕੀਰਤਨ ਦੀ ਤਾਂ ਮਰਿਆਦਾ ਹੈ, ਰੋਜ਼ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਦੇ ਵਿੱਚ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਉਹ ਰੋਜ਼ ਕਰਦੇ ਨੇ ਰਾਗੀ ਸਿੰਘ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਾਹਦੀ ਤਨਖਾਹ ਲਾਈਏ? ਕੀਰਤਨ ਕਰਨ ਦੀ ਤਨਖਾਹ ਅਸੀਂ ਕਿਵੇਂ ਲਾ ਦਈਏ?
ਹਰ ਜਸ ਸੁਣਤੇ ਬਾਤ ਚਲਾਵੇ, ਵੋ ਤਨਖਾਈ ਵਡਾ ਕਾਵੇ।
ਸਿੱਖਾ ਤੈਨੂੰ ਦੱਸ ਦਈਏ ਕਿ ਤਨਖਾਹੀਆ ਕੌਣ ਹੈ? ਹਰੀ ਦਾ ਜਸ ਹੋ ਰਿਹਾ ਹੋਵੇ, ਹਰੀ ਦਾ ਕੀਰਤਨ ਹੋ ਰਿਹਾ ਹੋਵੇ, ਹਰੀ ਦਾ ਕੀਰਤਨ ਹੋ ਰਿਹਾ, ਹਰੀ ਦੀ ਕਥਾ ਹੋ ਰਹੀ ਹੋਵੇ, ਤੇ ਉਹਦੇ ਵਿੱਚ ਕੋਈ ਬੰਦਾ ਬਹਿ ਕੇ ਆਪਣੀਆਂ ਗੱਲਾਂ ਛੇੜ ਲਵੇ, ਆਪਣੀਆਂ ਗੱਲਾਂ ਕਰਨ ਲੱਗ ਪਵੇ, ਉਹ ਤਨਖਾਹੀਆ ਹੁੰਦਾ ਹੈ। ਉਹ ਤਨਖਾਹੀਆ ਹੈ ਜਿਹੜਾ ਹਰ ਜਸ ਚੱਲਦਿਆਂ ਗੱਲ ਚਲਾਵੇ, ਹਰੀ ਜਸ ਚੱਲਦਿਆਂ ਜਿਹੜਾ ਗੱਲਾਂ ਕਰਨ ਲੱਗ ਪੈਂਦੇ ਨੇ ਨਾ, ਕਈਆਂ ਦੀ ਆਦਤ ਹੁੰਦੀ, ਕਈਆਂ ਦਾ ਸੁਭਾਅ ਹੁੰਦਾ ਹੈ ਕਿ ਉਧਰ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਉਧਰ ਧਿਆਨ ਨਹੀਂ ਆਪਣੀਆਂ ਗੱਲਾਂ ਵਾਲੇ ਪਾਸੇ। ਅਕਸਰ ਵੇਖਣ ਨੂੰ ਮਿਲਦਾ ਹੈ ਕਿ ਸੰਗਤ ਵਿੱਚ ਬੈਠਾ ਕੋਈ ਆ ਰਿਹਾ ਹੁੰਦਾ, ਉਹਨੂੰ ਵੇਖ ਵੇਖ ਕੇ ਉਹਦਾ ਹਾਲ ਚਾਲ ਹੀ ਪੁੱਛੀ ਜਾਣਗੇ। ਉਧਰ ਕਥਾ ਹੋ ਰਹੀ ਹੁੰਦੀ ਹੈ ਤੇ ਹਾਲ ਚਾਲ ਪੁੱਛਦੇ ਹੁੰਦੇ, ਹਾਂ ਬਈ ਕੀ ਹਾਲ ਚਾਲ ਹੈ, ਠੀਕ ਠਾਕ ਹੈ, ਬੱਚੇ ਰਾਜੀ ਨੇ, ਪਰਿਵਾਰ ਰਾਜੀ ਹੈ। ਹਾਲ ਚਾਲ ਤੂੰ ਪੁੱਛਦਾ, ਜੇ ਮੰਨ ਲਓ ਉਹਦੇ ਪਰਿਵਾਰ ਚ ਕੋਈ ਢਿੱਲਾ ਹੋਵੇ ਤੇ ਤੂੰ ਠੀਕ ਕਰ ਦੇਗਾ? ਵੀ ਕਥਾ ਕਰਦਿਆਂ ਸੁਣਦਿਆਂ ਤੂੰ ਉਸ ਵੇਲੇ ਦੂਜਿਆਂ ਨੂੰ ਵੀ ਡਿਸਟਰਬ ਕਰਦਾ, ਦੂਸਰਿਆਂ ਦਾ ਵੀ ਧਿਆਨ ਜਿਹੜਾ ਉਹ ਭੰਗ ਪਾਉਣਾ ਹੈ, ਇਹ ਯੋਗ ਨਹੀਂ ਹੈ। ਹਾਲ ਚਾਲ ਪੁੱਛਣਾ ਸਮਾਪਤੀ ਹੋ ਜੇ, ਬਾਹਰ ਜਾ ਕੇ ਗੱਲ ਬੱਕੜੀਆਂ ਪਾ ਕੇ ਮਿਲੋ, ਪਿਆਰ ਨਾਲ ਹਾਲ ਚਾਲ ਵੀ ਪੁੱਛੋ, ਇਹ ਨਹੀਂ ਕਹਿੰਦੇ ਨਾ ਪੁੱਛੋ, ਪਰ ਕਥਾ ਕੀਰਤਨ ਸਮੇਂ ਤਾਂ ਸ਼ਾਂਤ ਹੋ ਕੇ ਬੈਠੋ। ਮਹਾਰਾਜ ਜੀ ਕਹਿੰਦੇ ਜਿਹੜਾ ਕਥਾ ਕੀਰਤਨ ਹੁੰਦਿਆਂ ਹਰੀ ਜਸ ਹੁੰਦਿਆਂ ਗੱਲਾਂ ਕਰਦਾ ਹੈ, ਉਹ ਤਨਖਾਹੀਆਂ ਨੂੰ ਤਨਖਾਹ ਲੱਗਣੀ ਚਾਹੀਦੀ। ਤਨਖਾਹ ਨਾਮੇ ਦੇ ਵਿੱਚ ਤਾਂ ਇੱਥੋਂ ਤੱਕ ਵੀ ਲਿਖਿਆ ਹੈ ਕਿ ਹਰ ਜਸ ਚਲਦਿਆਂ ਬਾਤ ਚਲਾਵੇ, ਕਹਿ ਗੋਬਿੰਦ ਸਿੰਘ ਜੰਮਪੁਰ ਜਾਵੇ। ਇੱਥੋਂ ਤੱਕ ਵੀ ਬਚਨ ਆਏ ਨੇ ਤਨਖਾਹ ਨਾਮੇ ਚ ਕਿ ਹਰੀ ਜਸ ਚਲਦਿਆਂ ਜਿਹੜਾ ਗੱਲ ਕਰੇ, ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਉਹ ਜੰਮਪੁਰੀ ਨੂੰ ਜਾਏਗਾ, ਉਹ ਜੰਮਪੁਰੀ ਦੇ ਵਾਸੀ ਬਣਨਗੇ ਜਿਹੜੇ ਹਰੀ ਜਸ ਹੁੰਦਿਆਂ ਕਥਾ ਕਰਦਿਆਂ, ਕਥਾ ਹੁੰਦਿਆਂ ਸੁਣਦਿਆਂ ਗੱਲਾਂ ਕਰਨ ਲੱਗ ਪੈਣ, ਕੀਰਤਨ ਹੁੰਦਿਆਂ ਗੱਲਾਂ ਕਰਨ ਲੱਗ ਪੈਣ। ਮਹਾਰਾਜ ਜੀ ਕਹਿੰਦੇ ਤਨਖਾਹੀਆ ਤਾਂ ਤੂੰ ਬਣ ਗਿਆ, ਵੀ ਉਹ ਕੀਰਤਨ ਕਰਨਾ ਚਾਹੁੰਦੇ ਸੀ, ਤੂੰ ਵਿੱਚ ਗੱਲਾਂ ਛੇੜਦੀਆਂ ਵੀ ਮੈਂ ਭੋਗ ਪਾਉਣਾ, ਮੈਂ ਇਹ ਕੰਮ ਕਰਨਾ, ਹਾਲੇ ਠਹਿਰ ਜਾਓ, ਫਿਰ ਤਨਖਾਹੀਏ ਕੀਰਤਨੀਏ ਥੋੜੀ ਹੋਏ। ਮਹਾਰਾਜ ਜੀ ਕਹਿੰਦੇ ਤਨਖਾਹੀਆ ਤਾਂ ਤੂੰ ਹੋਇਆ ਕਿ ਹਰੀ ਜਸ ਹੁੰਦਿਆਂ ਉਹ ਕੀਰਤਨ ਕਰਨ ਲੱਗਿਆ, ਤੂੰ ਵਿੱਚ ਟੋਕਣ ਟਕਾਈ ਕਰਨ ਲੱਗ ਪਿਆ। ਸੁਖਮਣੀ ਸਾਹਿਬ ਦਾ ਪਾਠ ਕਰਨਾ, ਬਾਣੀ ਪੜ੍ਹਨੀ, ਤੂੰ ਵੱਖਰੇ ਤੌਰ ਤੇ ਆਪਣੀ ਪੜ੍ਹ ਸਕਦਾ ਸੀ, ਸਮਾਪਤੀ ਕਰ ਲੈਂਦੀ। ਇਹਦੇ ਚ ਰਾਗੀਆਂ ਦਾ ਤਾਂ ਕੋਈ ਦੋਸ਼ ਨਹੀਂ, ਉਹ ਤਾਂ ਆਪਣੇ ਸਮੇਂ ਸਿਰ ਆਏ, ਗੁਰੂ ਦੇ ਦਰਬਾਰ ਦੀ ਜਿਹੜੀ ਮਰਿਆਦਾ ਹੈ ਉਹਨਾਂ ਨੇ ਤਾਂ ਉਹ ਮਰਿਆਦਾ ਦੀ ਪਾਲਣਾ ਕੀਤੀ ਹੈ ਕਿ ਜਿਹੜੇ ਸਮੇਂ ਕੀਰਤਨ ਸ਼ੁਰੂ ਹੁੰਦਾ ਉਹਨਾਂ ਨੇ ਆ ਕੇ ਕੀਰਤਨ ਸ਼ੁਰੂ ਕੀਤਾ। ਹੁਣ ਉਹ ਉਡੀਕ ਕਰਦੇ ਵੀ ਤੂੰ ਸੁਖਮਣੀ ਸਾਹਿਬ ਦਾ ਭੋਗ ਪਾਵੇਂ, ਇੰਨੇ ਨੂੰ ਸਮਾਂ ਲੰਘ ਜਾਂਦਾ ਕੀਰਤਨ ਦਾ ਵੀ ਕੀਰਤਨ ਵੀ ਲੇਟ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਤਾਂ ਮਰਿਆਦਾ ਦਾ ਪਾਲਣ ਕੀਤਾ ਹੈ।
ਤੂੰ ਸੰਗਤ ਕੋ ਦੇਤ ਚਬੀਣੀ,
ਮਹਾਰਾਜ ਜੀ ਕਹਿੰਦੇ ਸਿੱਖਾ ਤੂੰ ਤਾਂ ਚਬੀਣੀ ਦੇ ਰਿਹਾ ਸੀ ਸੰਗਤ ਨੂੰ ਸੁਖਮਣੀ ਸਾਹਿਬ ਦਾ ਪਾਠ ਕਰਕੇ, ਦੋ ਚਾਰ ਵਿਅਕਤੀਆਂ ਨੂੰ ਕੋਲ ਬੈਠਿਆਂ ਨੂੰ ਸੁਣਾ ਰਿਹਾ ਸੀ ਇੰਨੀ ਕੁ ਆਵਾਜ਼ ਵਿੱਚ ਬੋਲ ਕੇ, ਤੂੰ ਸੰਗਤ ਨੂੰ ਖਾਣ ਨੂੰ ਚਬੀਣੀ ਦੇ ਰਿਹਾ ਸੀ।
ਜਿਸ ਤੇ ਤ੍ਰਿਪਤ ਹੋਤ ਹੈ ਚੀਣੀ,
ਉਹ ਜਿਹੜੀ ਉਹਦੇ ਨਾਲ ਜਿਹੜੀ ਤ੍ਰਿਪਤੀ ਆ ਉਹ ਥੋੜੀ ਹੁੰਦੀ ਆ, ਚਬੀਣੀ ਦੇ ਨਾਲ ਪੂਰਾ ਢਿੱਡ ਨੀ ਨਾ ਭਰਦਾ। ਚਬੀਣੀ ਲੈ ਕੇ ਜਿਵੇਂ ਛੋਲੇ ਲੈ ਕੇ ਕੋਈ ਚੱਬ ਲਏ ਪਰ ਢਿੱਡ ਤਾਂ ਨੀ ਨਾ ਪੂਰਾ ਭਰਦਾ। ਕਹਿੰਦੇ ਤੂੰ ਚਬੀਣੀ ਦੇ ਰਿਹਾ ਸੀ ਤੇ ਚਬੀਣੀ ਦੇ ਨਾਲ ਪੂਰਨ ਤੌਰ ਤੇ ਪੇਟ ਨੀ ਭਰਦਾ, ਪੂਰਨ ਤੌਰ ਤੇ ਤ੍ਰਿਪਤੀ ਨਹੀਂ ਹੁੰਦੀ।
ਰਾਗੀ ਆਨ ਪ੍ਰਸਾਦ ਛਕਾਇਓ,
ਕਹਿੰਦੇ ਜਿਹੜੇ ਰਾਗੀ ਸਿੰਘ ਨੇ ਉਹਨਾਂ ਨੇ ਆ ਕੇ ਕੀਰਤਨ ਆਰੰਭ ਕਰਕੇ ਸੰਗਤਾਂ ਨੂੰ ਪ੍ਰਸ਼ਾਦ ਛਕਾਉਣਾ ਸ਼ੁਰੂ ਕਰ ਦਿੱਤਾ। ਤੂੰ ਚਬੀਣੀ ਦੇ ਰਿਹਾ ਸੀ, ਉਹਨਾਂ ਨੇ ਕੜਾਹ ਪ੍ਰਸ਼ਾਦ ਦੇ ਦੇਸੀ ਘਿਓ ਦੇ ਛਾਂਦੇ ਵਰਤਾ ਦਿੱਤੇ। ਹੁਣ ਜਿਹੜਾ ਪ੍ਰਸ਼ਾਦ ਦੇ ਨਾਲ ਢਿੱਡ ਭਰਦਾ ਉਹ ਚਬੀਣੀ ਨਾਲ ਥੋੜੀ ਭਰਦਾ, ਪ੍ਰਸ਼ਾਦ ਦੇ ਨਾਲ ਜਿਹੜਾ ਪੇਟ ਭਰ ਜਾਂਦਾ ਤ੍ਰਿਪਤੀ ਹੋ ਜਾਂਦੀ ਆ ਉਹ ਚਬੀਣੀ ਨਾਲ ਨਹੀਂ ਹੁੰਦੀ। ਰਾਗੀ ਸਿੰਘਾਂ ਨੇ ਆ ਕੇ ਪ੍ਰਸ਼ਾਦ ਛਕਾਉਣਾ ਸ਼ੁਰੂ ਕਰ ਦਿੱਤਾ।
ਵੱਡ ਭਾਗਨ ਕੋ ਬਹੁ ਤ੍ਰਿਪਤਾਇਓ,
ਵੱਡਿਆਂ ਭਾਗਾਂ ਵਾਲੇ ਗੁਰਸਿੱਖ ਸਨ, ਉਹਨਾਂ ਵੱਡਿਆਂ ਭਾਗਾਂ ਵਾਲਿਆਂ ਗੁਰਸਿੱਖਾਂ ਨੂੰ ਉਹਨਾਂ ਨੇ ਤ੍ਰਿਪਤ ਕਰ ਦਿੱਤਾ, ਰਾਗੀ ਸਿੰਘਾਂ ਨੇ ਰਜਾ ਦਿੱਤਾ, ਸੋਹਣਾ ਪ੍ਰਸ਼ਾਦ ਉਹਨਾਂ ਨੂੰ ਚਕਾਇਆ, ਕੀਰਤਨ ਦਾ ਪ੍ਰਸ਼ਾਦ, ਗੁਰਬਾਣੀ ਦੇ ਕੀਰਤਨ ਦਾ ਪ੍ਰਸ਼ਾਦ ਉਹਨਾਂ ਸਾਰੇ ਸਰੋਤਿਆਂ ਨੂੰ, ਸਾਰੇ ਸਤਸੰਗੀਆਂ ਨੂੰ, ਵੱਡੇ ਭਾਗਾਂ ਵਾਲਿਆਂ ਨੂੰ ਛਕਾ ਕੇ ਤ੍ਰਿਪਤ ਕਰ ਦਿੱਤਾ।
ਇਨ ਪਰ ਗੁਰ ਕੀ ਖੁਸ਼ੀ ਉਦਾਰਾ, ਕਲ ਯੁਗ ਕੀਰਤਨ ਨਾਮੇ ਆਧਾਰਾ।
ਮਹਾਰਾਜ ਜੀ ਕਹਿੰਦੇ ਨਾ ਰਾਗੀ ਸਿੰਘਾਂ ਤੇ ਸਾਡੀਆਂ ਖੁਸ਼ੀਆਂ ਹਨ, ਗੁਰੂ ਦੀਆਂ ਖੁਸ਼ੀਆਂ ਹਨ, ਕਿਉਂਕਿ ਕਲ ਯੁਗ ਵਿੱਚ ਗੁਰੂ ਕੇ ਸਿੱਖੋ ਕੀਰਤਨ ਆਧਾਰ ਹੈ। ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲ ਯੁਗ ਵਿੱਚ ਗੁਰਬਾਣੀ ਦਾ ਕੀਰਤਨ ਪ੍ਰਧਾਨ ਹੈ। ਸਾਡੇ ਕਈ ਗੁਰਮੁਖ ਪਿਆਰੇ ਵੀਰ ਭੈਣਾਂ ਮਾਤਾਵਾਂ ਉਹ ਏਦਾਂ ਕਰਦੇ ਨੇ ਕਿ ਜਦੋਂ ਕੀਰਤਨ ਹੁੰਦਾ ਜਾਂ ਕਥਾ ਹੁੰਦੀ ਹੈ ਤੇ ਪੋਥੀਆਂ ਲੈ ਕੇ ਬਾਹਰ ਨਿਤਨੇਮ ਕਰਨ ਲੱਗ ਪੈਂਦੇ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਨਾ ਕਿ ਜੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਰੀ ਹੈ ਤੇ ਉਹ ਚਬੀਣੀ ਚੱਬ ਰਹੇ ਨੇ, ਫਿਰ ਉੱਥੇ ਧਿਆਨ ਨਾ ਪਾਠ ਵਿੱਚ ਲੱਗਦਾ ਨਾ ਕੀਰਤਨ ਵਿੱਚ ਲੱਗਦਾ ਹੈ। ਇੱਕ ਟਾਈਮ ਤੇ ਇੱਕੋ ਕੰਮ ਹੀ ਹੋਣਾ ਚਾਹੀਦਾ, ਕੀਰਤਨ ਸੁਣਦਿਆਂ ਨਾਲ ਸੁਰਤੀ ਨਾਲ ਸਿਮਰਨ ਕਰੀ ਜਾਓ। ਕਥਾ ਕੀਰਤਨ ਸੁਣਨ ਦਾ ਵੀ ਓਨਾ ਹੀ ਜ਼ਿਆਦਾ ਪੁੰਨ ਹੈ। ਨਿਤਨੇਮ ਕਰਨਾ ਹੈ ਉਹ ਇਕਾਗਰਤਾ ਨਾਲ ਕਿਤੇ ਸ਼ਾਂਤਮਈ ਮਾਹੌਲ ਵਿੱਚ ਬਹਿ ਕੇ ਕਰ ਸਕਦੇ ਹੋ, ਬਾਣੀ ਪੜ੍ਹਨੀਆਂ ਸ਼ਾਂਤਮਈ ਮਾਹੌਲ ਵਿੱਚ ਬਹਿ ਕੇ ਪੜ੍ਹ ਸਕਦੇ ਹੋ। ਜਿੱਥੇ ਪਹਿਲਾਂ ਹੀ ਕਥਾ ਕੀਰਤਨ ਹੋ ਰਿਹਾ ਉੱਥੇ ਕੇਵਲ ਕਥਾ ਕੀਰਤਨ ਸੁਣਨ ਵਾਲੇ ਪਾਸੇ ਹੀ ਆਪਣਾ ਧਿਆਨ ਲਾਉਣ ਦਾ ਯਤਨ ਕਰਿਆ ਕਰੋ। ਸੋ ਇੱਥੇ ਮਹਾਰਾਜ ਜੀ ਕਹਿੰਦੇ ਭਾਈ ਇਹਨਾਂ ਤੇ ਗੁਰੂ ਦੀਆਂ ਖੁਸ਼ੀਆਂ ਨੇ, ਇਹ ਕੀਰਤਨ ਕਰ ਰਹੇ ਨੇ ਕਿਉਂਕਿ ਗੁਰਬਾਣੀ ਦਾ ਕੀਰਤਨ ਬਹੁਤ ਵੱਡਾ ਆਧਾਰ ਹੈ ਗੁਰਸਿੱਖਾਂ ਦਾ।
ਗੁਰੂ ਪਾਵਨੀ ਧਾਰ ਕੇ ਜੋ,
ਜਿਹੜੇ ਗੁਰੂ ਦੇ ਉੱਤੇ ਭਾਵਨਾ ਧਾਰਨ ਕਰਕੇ, ਗੁਰੂ ਦੇ ਉੱਤੇ ਭਾਵਨਾ ਤੇ ਸ਼ਰਧਾ ਧਾਰਨ ਕਰਕੇ
ਸ਼ਬਦ ਕੀਰਤਨ ਕਰੇ
ਕੋਈ ਵੀ ਸ਼ਬਦ ਕੀਰਤਨ ਗਾਇਨ ਕਰਦਾ, ਗੁਰੂ ਦੇ ਉੱਤੇ ਭਾਵਨਾ ਰੱਖ ਕੇ, ਗੁਰੂ ਦੇ ਉੱਤੇ ਪ੍ਰੇਮ ਰੱਖ ਕੇ ਜਿਹੜਾ ਵੀ ਸ਼ਬਦ ਕੀਰਤਨ ਗਾਇਨ ਕਰਦਾ ਹੈ,
ਗੁਰੂ ਸੰਗ ਬਣ ਆਵੇ ਤਾਈ।
ਮਹਾਰਾਜ ਜੀ ਕਹਿੰਦੇ ਉਹਦੀ ਗੁਰੂ ਨਾਲ ਬਣ ਆਉਂਦੀ ਹੈ, ਉਹਦੀ ਗੁਰੂ ਨਾਲ ਬਣ ਆਉਂਦੀ ਹੈ। ਜਿਹੜਾ ਭਾਵਨਾ ਨਾਲ ਸ਼ਰਧਾ ਨਾਲ ਕੀਰਤਨ ਕਰਦਾ, ਸ਼ਬਦ ਦਾ ਕੀਰਤਨ ਸੁਣਦਾ ਹੈ ਪਿਆਰ ਨਾਲ, ਉਹਦੀ ਗੁਰੂ ਨਾਲ ਬਣ ਆਉਂਦੀ ਹੈ।
ਪ੍ਰਾਪਤ ਹੋਵੇ ਸੁਖ ਭਵ ਮਾਈ,
ਉਹਨੂੰ ਇਸ ਭਾਵ ਸਾਗਰ ਦੇ ਵਿੱਚ, ਸੰਸਾਰ ਦੇ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ, ਉਹਨੂੰ ਸਰਬ ਸੁਖ ਪ੍ਰਾਪਤ ਹੁੰਦੇ ਹਨ।
ਤਜ ਵਿਕਾਰ ਕੋ ਗਾਵੇ ਨਾਦ,
ਜਿਹੜਾ ਆਪਣੇ ਅੰਦਰੋਂ ਵਿਕਾਰ ਛੱਡ ਕੇ ਸ਼ਬਦ ਦਾ ਗਾਇਨ ਕਰਦਾ, ਕੀਰਤਨ ਕਰਦਾ ਹੈ,
ਬੰਧਨ ਟੁੱਟੇ ਗੁਰੂ ਪ੍ਰਸਾਦ,
ਗੁਰੂ ਦੀ ਕਿਰਪਾ ਨਾਲ ਉਹ ਸਿੱਖ ਦੇ ਬੰਧਨ ਟੁੱਟ ਜਾਂਦੇ ਨੇ ਜਿਹੜਾ ਕੀਰਤਨ ਕਰਦਾ, ਜਿਹੜਾ ਸ਼ਬਦ ਕੀਰਤਨ ਕਰਦਾ, ਪਿਆਰ ਨਾਲ ਸ਼ਰਧਾ ਨਾਲ ਕੀਰਤਨ ਗਾਇਨ ਕਰਦਾ, ਵਿਕਾਰਾਂ ਦਾ ਤਿਆਗ ਕਰਕੇ। ਮਹਾਰਾਜ ਜੀ ਕਹਿੰਦੇ ਉਹ ਸਿੱਖ ਦੇ ਬੰਧਨ ਟੁੱਟ ਜਾਂਦੇ ਨੇ, ਉਹ ਸਿੱਖ ਦੇ ਬੰਧਨ ਕੱਟੇ ਜਾਂਦੇ ਹਨ।
ਸੁਣੇ ਪ੍ਰੇਮ ਧਰ ਫੇਰ ਨਾ ਫੇਰਾ,
ਪ੍ਰੇਮ ਧਾਰਨ ਕਰਕੇ ਕੀਰਤਨ ਸੁਣਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸੰਸਾਰ ਵਿੱਚ ਮੁੜ ਕੇ ਫੇਰਾ ਨਹੀਂ ਪਾਉਣਾ ਪੈਂਦਾ। ਜਿਹੜੇ ਪਿਆਰ ਨਾਲ ਸ਼ਰਧਾ ਨਾਲ ਕੀਰਤਨ ਸੁਣਦੇ ਨੇ, ਉਹ ਕੀਰਤਨ ਸੁਣਨ ਵਾਲਿਆਂ ਨੂੰ ਮੁੜ ਕੇ ਮਾਤ ਲੋਕ ਦੀ ਧਰਤੀ ਤੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਹੋਣਾ ਪੈਂਦਾ। ਉਹ ਮਾਤ ਲੋਕ ਦੀ ਧਰਤੀ ਤੇ ਬਾਰ ਬਾਰ ਜੰਮਣ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਂਦੇ।
ਪਾਏ ਅਚਲ ਪਦ ਬਹੁ ਸੁਖ ਕੇਰਾ,
ਉਹਨਾਂ ਨੂੰ ਅਚਲ ਪਦਵੀ ਦੀ ਪ੍ਰਾਪਤੀ ਹੋ ਜਾਂਦੀ, ਐਸੀ ਪਦਵੀ ਜੋ ਚਲਾਏ ਮਾਨ ਨਾ ਹੋਵੇ, ਐਸੀ ਅਚਲ ਪਦਵੀ ਨੂੰ ਉਹ ਗੁਰਮੁਖ ਪ੍ਰਾਪਤ ਕਰ ਲੈਂਦੇ ਹਨ ਔਰ ਉਸ ਅਚਲ ਪਦਵੀ ਤੇ ਜਾ ਕੇ ਟਿਕ ਜਾਂਦੇ ਹਨ।
ਸ਼ਬਦ ਅਰਥ ਕੋ ਨਿਰਣੈ ਕਰੇ,
ਕੀਰਤਨ ਸੁਣਦਿਆਂ ਸੁਣਦਿਆਂ ਨਾਲ ਸ਼ਬਦ ਦੇ ਜਿਹੜੇ ਅਰਥ ਨੇ ਉਹਨਾਂ ਦਾ ਵੀ ਨਿਰਣਾ ਕਰੀ ਜਾਏ। ਕੀਰਤਨ ਸੁਣਦਿਆਂ ਸੁਣਦਿਆਂ ਇਸ ਤਰ੍ਹਾਂ ਦੀ ਬਿਰਤੀ ਬਣਾਵੇ ਕਿ ਕੇਵਲ ਸੁਰ ਦੇ ਵਿੱਚ ਜਾਂ ਨਾਦ ਜਾਂ ਆਵਾਜ਼ ਵਿੱਚ ਹੀ ਨਾ ਧਿਆਨ ਰੱਖੇ, ਸ਼ਬਦ ਵਿੱਚ ਧਿਆਨ ਰੱਖੇ। ਆਮ ਕਰਕੇ ਅਕਸਰ ਅੱਜ ਦੇ ਸਰੋਤੇ ਕੇਵਲ ਆਵਾਜ਼ ਜਿਹੜੀ ਸੁਰ ਵੱਜ ਰਹੀ ਹੈ, ਤਾਲ ਵੱਜ ਰਿਹਾ, ਉਹਦੇ ਨਾਲ ਹੀ ਆਪਣਾ ਧਿਆਨ ਜੋੜਦੇ ਨੇ। ਸ਼ਬਦ ਵਿੱਚ ਕੀ ਹੈ, ਸ਼ਬਦ ਦਾ ਜਿਹੜਾ ਗਉ ਗਿਆਨ ਹੈ ਉਹਨੂੰ ਆਪਣੇ ਹਿਰਦੇ ਚ ਨਹੀਂ ਧਾਰਨ ਕਰਦੇ। ਮਹਾਰਾਜ ਜੀ ਕਹਿੰਦੇ ਕੀਰਤਨ ਸੁਣਦਿਆਂ ਸ਼ਬਦ ਵਿੱਚ ਧਿਆਨ ਜੋੜਨਾ ਹੈ ਔਰ ਸ਼ਬਦ ਦੀ ਵਿਚਾਰ ਕਰਨੀ ਹੈ ਕਿ ਸ਼ਬਦ ਕੀ ਕਹਿ ਰਿਹਾ।
ਗੁਰ ਕੋ ਕਹਿਬੋ ਸਾਚ ਉਚਰੈ,
ਔਰ ਆਪਣੇ ਮਨ ਵਿੱਚ ਇਸ ਤਰ੍ਹਾਂ ਦਾ ਨਿਸ਼ਚਾ ਰੱਖੇ ਕਿ ਗੁਰੂ ਨੇ ਜੋ ਕਿਹਾ ਬਿਲਕੁਲ ਸੱਚ ਕਿਹਾ, ਸਤਿਗੁਰੂ ਜੀ ਨੇ ਜੋ ਕਿਹਾ ਉਹ ਬਿਲਕੁਲ ਹੀ ਸੱਚ ਹੈ। ਗੁਰਬਾਣੀ ਦੇ ਅਰਥ ਦੱਸਣ ਵਾਲੇ ਇਸ ਤਰ੍ਹਾਂ ਆਪਣੇ ਮਨ ਵਿੱਚ ਬਿਰਤੀ ਰੱਖਣ।
ਸੋ ਸੰਗਤ ਕੋ ਦੇ ਪਕਵਾਨ,
ਮਹਾਰਾਜ ਜੀ ਕਹਿੰਦੇ ਜਿਹੜਾ ਗੁਰਬਾਣੀ ਨੂੰ ਸੁਣ ਕੇ ਸਮਝ ਕੇ ਫਿਰ ਗੁਰਬਾਣੀ ਦੇ ਅਰਥ ਕਰਕੇ ਸੁਣਾਵੇ। ਕੀਰਤਨ ਮਹਾਰਾਜ ਜੀ ਕਹਿੰਦੇ ਭਾਈ ਇਹ ਤਾਂ ਪ੍ਰਸ਼ਾਦ ਹੈ, ਕੜਾ ਪ੍ਰਸ਼ਾਦ ਇਹ ਵਰਤ ਗਿਆ, ਨਿਤਨੇਮ ਕਰਨਾ ਚਬੀਣੀ ਹੈ, ਪ੍ਰਸ਼ਾਦ ਕੀਰਤਨ ਹੈ। ਫਿਰ ਸ਼ਬਦ ਦੇ ਅਰਥ ਕਰਨੇ ਤੇ ਅਰਥ ਕਰਕੇ ਸੰਗਤ ਨੂੰ ਸੁਣਾਉਣੇ ਕਿ ਸ਼ਬਦ ਕੀ ਕਹਿੰਦਾ ਹੈ। ਮਹਾਰਾਜ ਜੀ ਕਹਿੰਦੇ ਇਹ ਪਕਵਾਨ ਨੇ, ਜਿਹੜੇ ਪਕਵਾਨ ਪਕਾ ਕੇ ਸਰੋਤਿਆਂ ਦੇ ਮੂਹਰੇ ਰੱਖਣੇ, ਲਓ ਭਾਈ ਛਕੋ। ਸ਼ਬਦ ਦੀ ਜਿਹੜੀ ਕਥਾ ਹੈ ਜਾਂ ਸ਼ਬਦ ਦੇ ਜਿਹੜੇ ਅਰਥ ਸੁਣਾਣੇ ਨੇ ਇਹ ਪਕਵਾਨਾਂ ਦੇ ਸਮਾਨ ਹਨ।
ਮਧੁਰ ਸੰਗਦੇ ਸਵਾਦ ਮਾਨ,
ਮਿੱਠੇ ਸੰਨਿਗਧ ਘਿਓ ਵਾਲੇ ਥਿੰਦੇ ਸੋਹਣੇ ਪਕਵਾਨ ਹਨ, ਜਿਹੜੇ ਸ਼ਬਦ ਦੀ ਕਥਾ ਕਰਕੇ ਅੱਗੇ ਸੰਗਤ ਨੂੰ ਸਰਵਣ ਕਰਾਉਣੇ, ਸ਼ਬਦ ਦੇ ਅਰਥ ਨਿਰਣੇ ਕਰਕੇ ਸੁਣਾਉਣੇ, ਇਹ ਭਾਈ ਪਕਵਾਨ ਹਨ ਸੰਗਤ ਨੂੰ ਦੇਣ ਵਾਸਤੇ।
ਵਕਤਾ ਸ਼੍ਰੋਤਾ ਸ਼ੁਭ ਗਤ ਪਾਵੇ,
ਇਸ ਤਰ੍ਹਾਂ ਜਿਹੜੇ ਵਕਤੇ ਹਨ ਜਾਂ ਸਰੋਤੇ ਹਨ, ਜਿਹੜੇ ਸ਼ਬਦ ਦਾ ਕੀਰਤਨ ਕਰਦੇ ਨੇ, ਕਥਾ ਕਰਦੇ ਨੇ ਜਾਂ ਜਿਹੜੇ ਸੁਣਦੇ ਨੇ, ਵਕਤੇ ਔਰ ਸਰੋਤੇ ਦੋਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ। ਸ਼ੁਭ ਗਤ, ਸ਼ੁਭ ਮੁਕਤੀ ਜਿਹੜੀ ਹੈ ਉਹ ਫਿਰ ਦੋਨਾਂ ਨੂੰ ਪ੍ਰਾਪਤ ਹੁੰਦੀ ਹੈ।
ਅੰਤ ਬਿਖੈ ਗੁਰ ਰੂਪ ਸਮਾਵੇ,
ਅੰਤ ਨੂੰ ਫਿਰ ਉਹ ਆਪਣੇ ਗੁਰੂ ਦੇ ਰੂਪ ਵਿੱਚ ਸਮਾ ਜਾਂਦੇ ਨੇ, ਗੁਰੂ ਦੇ ਰੂਪ ਵਿੱਚ ਅਭੇਦ ਹੋ ਜਾਂਦੇ ਨੇ, ਇੱਕ ਮਿਕ ਹੋ ਜਾਂਦੇ ਹਨ।
ਇਮ ਅਧਿਕਾਰ ਸ਼ਬਦ ਕੋ ਜਾਣ,
ਇਸ ਤਰ੍ਹਾਂ ਸ਼ਬਦ ਦਾ ਅਧਿਕਾਰ ਕਰਕੇ ਤੁਸੀਂ ਜਾਣਨਾ ਹੈ।
ਫਲ ਪਰ ਰਾਖੋ ਦ੍ਰਿਸ਼ਟ ਸੁਜਾਨ,
ਔਰ ਇਸ ਤਰ੍ਹਾਂ ਭਾਈ ਹੇ ਸੁਜਾਨ ਸਿੱਖੋ, ਫਲ ਦੇ ਉੱਤੇ ਆਪਣੀ ਇਸ ਪ੍ਰਕਾਰ ਨਾਲ ਦ੍ਰਿਸ਼ਟੀ ਲਾ ਕੇ ਰੱਖੋ ਕਿ ਤੁਸੀਂ ਕਿਸ ਸ਼ਬਦ ਦੇ ਅਧਿਕਾਰੀ ਹੋ, ਤੁਹਾਡੇ ਅੰਦਰ ਕਿਸ ਤਰ੍ਹਾਂ ਦੀ ਪ੍ਰਵਿਰਤੀ ਹੈ।
ਦੋਹਰਾ संगत सब निश्चय तरे गुर की शरणी आए।
महाराज जी कहन लगे भाई उस संगत निश्चय तरेगी, निश्चय उस संगत दा उधार होवेगा जेड़ी संगत गुरु दी शरण विच आवेगी। जेड़े सतगुरां दी शरण विच आउणगे और गुरु दी शरण विच पै के आखणगे तुमरी शरण तुम्हारी आसा तुम ही सजन सुहेले राखो राखण हार दयाला नानक करके गोले। जेड़े सतगुरां दी इस तरह शरण च पै जांदे ने उहनां नूं सतगुरु जी रख लैंदे ने, उहनां नूं इस भाव सागर तों संसार समुंदर तों सतगुरु जी तार दिंदे ने, क्योंकि सतगुरु जी रखण हार ने, रखे रखण हार आप उबारियन गुर की पैरी पाए काज सवारियन। सतगुरु सच्चे पातशाह जी महाराज जी रखण वाले हन, रख लैंदे ने उहनां नूं जिहड़े सतगुरां दी शरण विच पैंदे हन।
इहां भुगत आगे मुक्त मार्ग भेद बताए।
इत्थे भुगती मिलदी है, इत्थे सारे सुख सारियां समृद्धियां प्राप्त हुंदियां ने और अगे उहनां नूं मुक्ति दी प्राप्ति हुंदी है। मुक्त मार्ग भेद बताए, जिहड़ा मुक्ति दा रस्ता वेदां शास्त्रां विच दस्सिआ है सतगुरु जी ओह रस्ता अगे दा अपने सिख नूं दस दिंदे हन।
जो पाई दया सिंध इमकै पे मौन,
दया दे अथाह समुंदर सतगुरु कलगी धर दसमेश पिता सरबंस दानी श्री गुरु गोबिंद सिंह साहिब जी महाराज ए बचन कह के चुप कर गए।
सिखन सुनियो महात्म श्रोण,
सारी संगत ने सारे सिखा ने महाराज जी दे बचन सुने ने और सतगुरां दे बचन सुन के सारे चुप कर गए हन।
भए आनंद देख मुख इंद,
सतगुरु जी दा सोहना चंद्रमा जैसा मुख वेख के सारे सिख बड़े आनंद विच ने, सब दे हिरदयां विच बड़ा भारी आनंद है।
बंदन करे चरण अरबिंद,
महाराज जी दे पवित्र चरना कमलां दे उत्ते सारियां सिखां ने बड़े अदब नाल बड़े सत्कार नाल वंदना कीती, महाराज जी नूं मत्था टेकिया है।
एक दिवस शुभ सुर पत जैसे,
इसे तरह सतगुरु सच्चे पातशाह जी एक दिन अपनी सभा विच इसे तरह बैठे हुए, कुछ समां बीतिया दीवान विच महाराज गुरु कलगीधर पातशाह जी महाराज जी बैठे सन।
सहज सुभाए सतगुर बैसे,
इस तरह बैठे ने जिवें इंद्राण इंद्र, जिवें इंद्र बैठदा ना अपनी सभा विच इंद्राण इंद्र रूप हो के महाराज जी सुते सिद्धी सुभावक ही महाराज जी बैठे हुए सन।
पाठ करे सिख ओंकारा,
इतने नु एक सिख रामकली राग दे अंदर जो धन गुरु नानक साहब जी महाराज जी दी पवित्र बाणी है दखणी ओंकार, एदा पाठ ओ सिख कर रहा सी। ओंकारेश्वर तीरथ है उत्थे महाराज जगत गुरु गुरु नानक साहब जी ने पावन बाणी उचारण कीती है दखणी ओंकार। तू सिख गुरु कलगीधर जी दे चरणा विच बैठा सी, नेड़े ही कुछ दूरी ते बैठा सी, ते ओ दखणी ओंकार दा पाठ कर रहा सी।
विपरै अर्थ अजाने उचारा,
पंगती पढ़ रहा सी गुरबाणी दी और ओदी पंगती दे अर्थां तों अनजाण हो के ना उल्ट पढ़ रहा सी, जिवें लिखी सी ओदा नहीं सी पढ़ रहा, ओदे तो उल्ट पढ़ रहा सी क्योंकि अर्थां तो अनजाण सी। जे अर्थां दा बोध हुंदा ते स्पष्ट रूप दे विच पढ़दा, अर्थां दा ना पता होण करके वो उल्टे रूप दे विच उस पंगती नूं अर्थां तो अनर्थ करदा होया पढ़ रहा सी।
सुन सुजान गुर बाके अलाए,
महाराज जी ने जदों सुनिया के सिख गलत पढ़ रहा ਤੇ ਅਰਥਾਂ ਦੇ ਭਾਵਾਂ ਤੋਂ ਉਲਟ ਹੋ ਕੇ ਪੜ੍ਹ ਰਿਹਾ, ਅਰਥਾਂ ਦਾ ਇਹਨੂੰ ਬੋਧ ਨਹੀਂ ਹੈ। ਤੋ ਸੁਣ ਕੇ ਮਹਾਰਾਜ ਜੀ ਨੇ ਬਚਨ ਕੀਤਾ,
ਇਸ ਤੇ ਹੱਥੋਂ ਲਸ਼ਟ ਕਾ ਜਾਏ।
ਮਹਾਰਾਜ ਜੀ ਕਹਿੰਦੇ ਤਾੜੋ ਇਹ ਸਿੱਖ ਨੂੰ, ਇਹ ਕੀ ਕਰਦਾ, ਆ ਸੋਟੀ ਮਾਰੋ ਇਹਦੀ ਲੱਕ ਦੇ ਵਿੱਚ, ਇੱਕ ਕੀ ਕਰਦਾ। ਕਹਿੰਦੇ ਉਸ ਵਕਤ ਮਹਾਰਾਜ ਜੀ ਨੇ ਇਸ ਤਰ੍ਹਾਂ ਜਦੋਂ ਹੁਕਮ ਕੀਤਾ,
ਦ੍ਰਿੜ ਗੈ ਕਰ ਤਾੜੋ ਲੈ ਜਾਓ,
ਪੱਕੀ ਤਰ੍ਹਾਂ ਚੰਗੀ ਤਰ੍ਹਾਂ ਤਾੜੋ ਤੇ ਸਾਡੀ ਸਭਾ ਵਿੱਚੋਂ ਇਹਨੂੰ ਬਾਹਰ ਲੈ ਜਾਓ।
ਹਮ ਤੇ ਦੂਰ ਜਾਏ ਬੈਠਾਓ,
ਸਾਡੇ ਤੋਂ ਦੂਰ ਕਰਕੇ ਬਿਠਾ ਦਿਓ, ਸਾਡੇ ਨੇੜੇ ਨਾ ਬਿਠਾਓ, ਇਹਨੂੰ ਚੁੱਕ ਬਿਠਾਓ ਇੱਥੋਂ ਸਾਡੇ ਕੋਲੋਂ, ਤੇ ਸਾਡੇ ਕੋਲੋਂ ਉਠਾ ਕੇ ਇਹਨੂੰ ਤਾੜਨਾ ਕਰਕੇ ਦੂਰ ਕਰਕੇ ਬਿਠਾ ਦਿਓ।
ਤਬ ਸਿੱਖ ਤਾਏ ਲਸ਼ਟ ਕਾ ਹੱਥ ਕਰ।
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਇੱਕ ਸਿੱਖ ਦੇ ਹੱਥ ਵਿੱਚ ਸੋਟੀ ਸੀ, ਉਹ ਸੋਟੀ ਜਾ ਕੇ ਉਹਨੇ ਜ਼ੋਰ ਦੀ ਮਾਰੀ ਇਹਦੇ, ਤੇ ਜ਼ੋਰ ਨਾਲ ਸੋਟੀ ਮਾਰ ਕੇ ਇਹਨੂੰ ਚੰਗੀ ਤਰ੍ਹਾਂ ਤਾੜਨਾ ਕੀਤੀ।
ਤਰਜਤ ਦੂਰ ਬਿਠਾਇਓ ਦ੍ਰਿੜ ਤਰ,
ਇਹਨੂੰ ਵਰਜ ਕੇ ਚੰਗੀ ਤਰ੍ਹਾਂ ਤਾੜਨਾ ਕਰਕੇ ਦੂਰ ਕਰਕੇ ਬਿਠਾ ਦਿੱਤਾ, ਵੀ ਦੂਰ ਹੋ ਕੇ ਬਹਿ ਜਾ, ਮਹਾਰਾਜ ਜੀ ਦੇ ਕੋਲ ਨੀ ਬਹਿਣਾ, ਪਾਠ ਕਰਨਾ ਦੂਰ ਹੋ ਕੇ ਬਹਿ ਕੇ ਕਰ, ਇੱਥੇ ਨੇੜੇ ਨਾ ਬੈਠ, ਗੁਰੂ ਸਾਹਿਬ ਦਾ ਹੁਕਮ ਹੈ।
ਸੰਗਤ ਇਮ ਬਿਲੋਕ ਬਿਸਮਾਈ।
ਕਲਗੀਧਰ ਜੀ ਨੇ ਜਦੋਂ ਇਸ ਤਰ੍ਹਾਂ ਇਹ ਖੇਡ ਵਰਤਾਈ ਤੇ ਵੇਖ ਕੇ ਉਸ ਵਕਤ ਬੜੇ ਹੈਰਾਨ ਹੋਏ ਸਿੱਖ, ਮਹਾਰਾਜ ਜੀ ਦੀ ਇਹ ਖੇਡ ਵੇਖ ਕੇ, ਸਤਿਗੁਰਾਂ ਦਾ ਇਹ ਕੌਤਕ ਵੇਖ ਕੇ ਬੜੇ ਹੈਰਾਨ ਹੋਏ, ਸਭ ਦੇ ਅੰਦਰ ਬੜੀ ਹੈਰਾਨੀ ਹੋਈ ਕਿ ਸਿੱਖ ਬਾਣੀ ਪੜ੍ਹ ਰਿਹਾ ਸੀ, ਮਹਾਰਾਜ ਜੀ ਨੇ ਉਹ ਸਿੱਖ ਦੇ ਉੱਤੇ ਸੋਟੀ ਦੀ ਮਾਰ ਮਰਵਾਈ ਹੈ, ਨਾਲੇ ਉਹਨੂੰ ਆਪਣੇ ਕੋਲੋਂ ਦੂਰ ਕਰਕੇ ਬਿਠਾ ਦਿੱਤਾ। ਉਸ ਵਕਤ ਵੇਖ ਕੇ ਕਈਆਂ ਦੇ ਮਨ ਵਿੱਚ ਸੰਸਾ ਆਇਆ, ਕਈਆਂ ਦੇ ਮਨ ਵਿੱਚ ਸੰਦੇਹ ਉੱਠਿਆ, ਕਈ ਹੈਰਾਨ ਹੋਏ,
ਕਹਾਂ ਕਰੀ ਗੁਰ ਲਖੀ ਨ ਜਾਈ।
ਕਹਿਣ ਲੱਗੇ ਪਤਾ ਨੀ ਸਤਿਗੁਰੂ ਜੀ ਨੇ ਆਹ ਕੀ ਕੀਤਾ, ਅੱਜ ਕੁਝ ਸਮਝ ਨਹੀਂ ਆਈ, ਮਹਾਰਾਜ ਜੀ ਦੀ ਗੱਤ ਸਮਝ ਵਿੱਚ ਨਹੀਂ ਆਈ।
ਮਿਲ ਸਿੱਖਨ ਅਰਦਾਸ ਬਖਾਨੀ।
ਨਾਰਿਆ ਗਿਆ ਸਿੱਖਾਂ ਕੋਲੋਂ, ਸਤਿਗੁਰਾਂ ਕੋਲ ਆ ਗਏ ਇਕੱਠੇ ਹੋ ਕੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਸਾਚੇ ਪਾਤਸ਼ਾਹ ਗੁਣ ਖਾਨੀ।
ਕਹਿਣ ਲੱਗੇ ਹੇ ਸੱਚੇ ਪਾਤਸ਼ਾਹ, ਹੇ ਗੁਣਾਂ ਦੀ ਖਾਨ ਅਥਾ ਸਮੁੰਦਰ ਸਤਿਗੁਰੂ ਜੀ,
ਇਹ ਸਿੱਖ ਰਾਵਰ ਕਿਉਂ ਮਰਵਾਇਓ।
ਇਹ ਸਿੱਖ ਨੂੰ ਕਿਉਂ ਮਾਰ ਪਵਾਈ, ਆ ਜਿਹੜਾ ਸਿੱਖ ਇੱਥੇ ਬੈਠਾ ਬਾਣੀ ਪੜ੍ਹਦਾ ਸੀ ਦੱਖਣੀ ਓਂਕਾਰ ਦੀ, ਇਹ ਸਿੱਖ ਨੂੰ ਮਹਾਰਾਜ ਜੀ ਕਿਉਂ ਮਾਰ ਪਵਾਈ ਹੈ।
ਬਾਣੀ ਪਟਨ ਵਿਖੇ ਮਨ ਲਾਇਓ।
ਬਾਣੀ ਪੜ੍ਹਨ ਵਿੱਚ ਆਪਣਾ ਮਨ ਲਾਈ ਬੈਠਾ ਸੀ, ਉਹਨੇ ਆਪਣਾ ਧਿਆਨ ਬਾਣੀ ਪੜ੍ਹਨ ਵਿੱਚ ਜੋੜਿਆ ਹੋਇਆ ਸੀ।
ਕਯੋ ਅਹੈ ਜਗ ਗੁਰ ਗੁਣ ਖਾਨੀ।
ਮਹਾਰਾਜ ਜੀ ਆਪ ਜੀ ਦਾ ਵੀ ਬਚਨ ਹੈ ਕਿ ਜਿਹੜਾ ਗੁਰਬਾਣੀ ਨੂੰ ਪੜ੍ਹਦਾ ਹੈ, ਜਿਹੜਾ ਧਿਆਨ ਨਾਲ ਗੁਰਬਾਣੀ ਦਾ ਪਾਠ ਕਰਦਾ ਹੈ,
ਇੱਕ ਤੁਕ ਪੀ ਜੋ ਪੜੇ ਗੁਰਬਾਣੀ,
ਇੱਕ ਪੰਕਤੀ ਦਾ ਪਾਠ ਵੀ ਕੋਈ ਗੁਰਬਾਣੀ ਦਾ ਕਰਦਾ ਹੈ। ਤੁਹਾਡੇ ਹੀ ਬਚਨ ਨੇ ਮਹਾਰਾਜ ਕਿ ਜੇ ਕੋਈ ਸਿੱਖ ਇੱਕ ਪੰਕਤੀ ਵੀ ਗੁਰਬਾਣੀ ਦਾ ਪਾਠ ਕਰਦਾ ਪੜ੍ਹਦਾ ਹੈ,
ਜਗ ਤੇ ਤਿਸ ਕੋ ਹੋਏ ਉਧਾਰ,
ਉਹਦਾ ਇਸ ਜਗਤ ਤੋਂ ਉਧਾਰ ਹੋ ਜਾਂਦਾ, ਉਹਨੂੰ ਤੁਸੀਂ ਇਸ ਜਗਤ ਤੋਂ ਸੰਸਾਰ ਤੋਂ ਤਾਰ ਲੈਂਦੇ ਹੋ।
ਇਹ ਸਿੱਖ ਪੜ ਤੋ ਓਅੰਕਾਰ।
ਰਾਜੇ ਸਿੱਖ ਤਾਂ ਦੱਖਣੀ ਓਅੰਕਾਰ ਦਾ ਪਾਠ ਕਰ ਰਿਹਾ ਸੀ, ਬਾਣੀ ਦਾ ਨਿਤਨੇਮ ਕਰ ਰਿਹਾ ਸੀ,
ਤਿਸ ਪਰ ਮਾਰ ਲਾਠੀਆਂ ਖਾਈ।
ਇਹਦੇ ਤੇ ਮਹਾਰਾਜ ਜੀ ਤੁਸੀਂ ਸੋਟੀ ਦੀ ਮਾਰ ਮਰਵਾਈ, ਇਹਨੂੰ ਸੋਟੀ ਮਰਵਾਈ ਹੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਚ ਸੰਦੇਹ ਉੱਠਿਆ ਹੈ।
ਤੋ ਉਧਾਰ ਹੋਏ ਕਿਮ ਬਣ ਆਈ।
ਬਾਣੀ ਪੜਨ ਨਾਲ ਇੱਥੇ ਮਾਰ ਪੈਂਦੀ ਤੇ ਅੱਗੇ ਉਧਾਰ ਕਿਵੇਂ ਹੋਵੇਗਾ, ਜੇ ਬਾਣੀ ਪੜ੍ਹਦੇ ਆ ਇੱਥੇ ਮਾਰ ਪੈ ਰਹੀ ਹੈ ਤੇ ਅੱਗੇ ਉਧਾਰ ਕਿਵੇਂ ਹੋਵੇਗਾ। ਮਹਾਰਾਜ ਜੀ ਇਹ ਸੰਦੇਹ ਸਾਡੇ ਮਨ ਵਿੱਚ ਉੱਠਿਆ ਹੈ।
ਸ੍ਰੀ ਮੁਖ ਤੇ ਮੁਸਕਾਏ ਬਖਾਨੀ।
ਸਤਿਗੁਰੂ ਜੀ ਮੁਸਕਰਾਉਂਦਿਆਂ ਹੋਇਆ ਬੋਲੇ, ਕਹਿੰਦੇ ਗੁਰਸਿੱਖੋ ਸੁਣੋ,
ਅਰਥ ਖੋਜੇ ਇਨ ਪੱਠੀ ਨ ਬਾਣੀ।
ਮਹਾਰਾਜ ਜੀ ਕਹਿੰਦੇ ਸਿੱਖ ਜਿਹੜਾ ਬਾਣੀ ਪੜ੍ਹ ਰਿਹਾ ਸੀ ਨਾ, ਇੱਕ ਪੰਕਤੀ ਦੱਖਣੀ ਓਅੰਕਾਰ ਦੀ, ਅਰਥਾਂ ਨੂੰ ਖੋਜ ਕੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਉਹਦੇ ਪਾਠ ਦਾ, ਉਹਦਾ ਪੰਕਤੀ ਦਾ ਉਚਾਰਨ ਜਿਹੜਾ ਸੀ ਉਹ ਸਹੀ ਨਹੀਂ ਸੀ ਕਰ ਰਿਹਾ।
ਆਨੋ ਅਬੇ ਹਜੂਰ ਹਕਾਰੋ।
ਮਹਾਰਾਜ ਜੀ ਕਹਿੰਦੇ ਉਹਨੂੰ ਬੁਲਾਓ ਸਾਡੀ ਸਭਾ ਵਿੱਚ। ਤਾੜਨਾ ਉਹਨੂੰ ਤਾਂ ਕਰਵਾਈ ਹੈ ਤਾਂ ਜੋ ਉਹਨੂੰ ਸਾਰੀ ਜ਼ਿੰਦਗੀ ਯਾਦ ਰਹੇ। ਨਿਹੰਗ ਸਿੰਘਾਂ ਦੇ ਵਿੱਚ ਵੀ ਇੱਕ ਮਰਿਆਦਾ ਹੈ। ਕਹਿੰਦੇ ਇੱਕ ਵਾਰੀ ਇੱਕ ਸਿੰਘ ਸਵੇਰੇ ਉਹਨੂੰ ਕਿਹਾ ਵੀ ਤੂੰ ਬਾਟੇ ਮਾਂਜ। ਕਹਿੰਦੇ ਸਿੰਘ ਨੇ ਬਾਟੇ ਸਰਬ ਲੋਹ ਦੇ ਮਾਂਜਣੇ ਸ਼ੁਰੂ ਕਰ ਦਿੱਤੇ, ਲੰਗਰ ਦੇ ਬਾਟੇ ਵੱਡੇ ਵੱਡੇ ਕੜਾਏ ਬਾਟੇ ਉਹਨੇ ਮਾਂਜ ਮਾਂਜ ਕੇ ਢੇਰ ਲਾ ਦਿੱਤਾ, ਮੁੜ ਕੇ ਪਾਣੀ ਨਾਲ ਧੋ ਦਿੱਤੇ। ਉਹ ਸਿੰਘ ਕਹਿਣ ਲੱਗਾ ਵੀ ਹੁਣ ਦੁਬਾਰਾ ਧੋ, ਦੁਬਾਰਾ ਮਾਂਜ। ਉਹਨੇ ਫਿਰ ਮਾਂਜਣੇ ਸ਼ੁਰੂ ਕੀਤੇ, ਜਿਉਂ ਮਾਂਜ ਮਾਂਜ ਕੇ ਫਿਰ ਜਦੋਂ ਸਾਰੇ ਮਾਂਜ ਦਿੱਤੇ ਉਹਨੇ ਫਿਰ ਧੋ ਦਿੱਤੇ ਪਾਣੀ ਨਾਲ। ਉਹ ਕਹਿਣ ਲੱਗਾ ਦੁਬਾਰਾ ਫਿਰ ਮਾਂਜ। ਉਹਨੇ ਆਖਿਆ ਲੱਗਦਾ ਸਾਫ਼ ਨਹੀਂ ਹੋਏ, ਫਿਰ ਮਾਂਜੇ। ਮਾਂਜ ਮਾਂਜ ਕੇ ਜਦੋਂ ਚੰਗੀ ਤਰ੍ਹਾਂ ਚਿੱਟੇ ਨਿਕਲ ਗਏ ਫਿਰ ਪਾਣੀ ਨਾਲ ਧੋ ਦਿੱਤੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਜਵਾਈ ਗਿਆ। ਜਦੋਂ ਸ਼ਾਮ ਪੈ ਗਈ ਭੁੱਖੇ ਭਾਣੇ, ਕਹਿੰਦਾ ਮਹਾਰਾਜ ਹੋਰ ਇਹਨਾਂ ਵਿੱਚੋਂ ਕੀ ਕੱਢਣਾ। ਕਹਿੰਦਾ ਵੀ ਤੂੰ ਬਾਰ ਬਾਰ ਜਿਹੜੇ ਧੋਈ ਜਾਂਦਾ ਧੋਣੇ ਨੀ, ਸੁੱਕ ਮਾਂਜ ਕਰਨੀ ਹੈ ਵੀ ਜਿਹੜੇ ਧੋ ਦੇਣਾ ਤਾਂ ਦੁਬਾਰਾ ਮੰਜਵਾਏ ਜਾਂਦੇ। ਕਹਿੰਦਾ ਜੇ ਸਵੇਰੇ ਇੱਕੋ ਵਾਰੀ ਕਹਿ ਦਿੰਦੇ, ਕਹਿੰਦੇ ਤੂੰ ਪੱਕਾ ਨੀ ਸੀ ਹੋਣਾ, ਹੁਣ ਪੱਕਾ ਹੋ ਜਾਏਗਾ ਸਾਰੀ ਜ਼ਿੰਦਗੀ, ਹੁਣ ਤੈਨੂੰ ਪਤਾ ਲੱਗ ਜਾਏਗਾ ਵੀ ਬਾਟਾ ਧੋ ਕੇ ਸੁੱਕ ਮਾਂਜ ਕਰਨਾ ਧੋਣਾ ਨਹੀਂ। ਤੈਨੂੰ ਪੱਕਿਆਂ ਕਰਨ ਵਾਸਤੇ ਕੰਮ ਕੀਤਾ। ਹੁਣ ਕਈ ਸੰਸਾ ਕਰਨ ਵੀ ਉਹ ਸਿੱਖ ਨੂੰ ਡਾਂਗ ਕਿਉਂ ਮਰਵਾਈ, ਓਦਾਂ ਹੀ ਸਿੱਧਾ ਕਹਿ ਦਿੰਦੇ, ਪਰ ਉਹਨੂੰ ਪੱਕਾ ਵੀ ਤੇ ਕਰਨਾ ਸੀ ਨਾ। ਫੌਜ ਦਾ ਨਿਯਮ ਹੈ, ਫੌਜ ਦੇ ਵਿੱਚ ਵੀ ਅਗਰ ਕੋਈ ਗਲਤੀ ਕਰਦਾ ਤੇ ਉਹਨੂੰ ਪਿੱਠੂ ਲਾ ਦਿੰਦੇ ਜਾਂ ਕੋਈ ਸਜ਼ਾ ਦੇ ਕੇ ਦੱਸਦੇ ਤਾਂ ਜੋ ਅੱਗੋਂ ਤੋਂ ਚਕੰਨਾ ਰਹੇ ਕਿ ਮੈਨੂੰ ਇਹ ਸਜ਼ਾ ਮਿਲੀ। ਮਹਾਰਾਜ ਜੀ ਕਹਿੰਦੇ ਹੁਣ ਪਿਆਰ ਨਾਲ ਪੁਚਕਾਰ ਵੀ ਲਿਆ ਵੀ ਬਾਹਰ ਬੈਠਾ ਹੋਣਾ। ਮਹਾਰਾਜ ਕਹਿੰਦੇ ਉਹਨੂੰ ਸੱਦ ਲਿਆਓ ਸਾਡੇ ਕੋਲ, ਸਭਾ ਵਿੱਚ ਲੈ ਕੇ ਆਓ।
ਸੁਣੋ ਸਰਬ ਤੁਮ ਜਥਾ ਉਚਾਰੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਸਿੱਖਾ ਉਹ ਪੰਗਤੀ ਜਿਹੜੀ ਤੂੰ ਪੜ੍ਹਦਾ ਸੀ ਨਾ ਦੁਬਾਰਾ ਪੜ੍ਹ। ਜਦੋਂ ਤੈਨੂੰ ਮਾਰ ਪਈ ਹੈ ਤੇ ਉਹ ਪੰਗਤੀ ਤੂੰ ਦੁਬਾਰਾ ਪੜ੍ਹ ਕੇ ਸੁਣਾ, ਸਾਰੇ ਸੁਣਨਗੇ।
ਸੁਣ ਕਰ ਲਿਆਏ ਬਿਠਾਇਓ ਤੀਰ,
ਸਤਿਗੁਰਾਂ ਦੇ ਕੋਲ ਲਿਆ ਕੇ ਬਿਠਾਇਆ ਹੈ।
ਸਿੱਖਾ ਪੜ੍ਹੀਏ ਕਯੋ ਗਹੀਰ,
ਅੱਜ ਕਹਿੰਦੇ ਸਿੱਖਾ ਪੜ੍ਹ ਤੂੰ ਕੀ ਪੜ੍ਹ ਰਿਹਾ ਸੀ।
ਤਬ ਸਿੱਖ ਨੇ ਤੁਕ ਤਿਵੇਂ ਉਚਾਰੀ,
ਉਹਦੇ ਮੂੰਹ ਤੇ ਚੜੀ ਹੋਈ ਸੀ ਜਿਵੇਂ ਉਹਨੇ ਉਸੇ ਤਰ੍ਹਾਂ ਫੇਰ ਉਹ ਤੁਕ ਉਸੇ ਤਰ੍ਹਾਂ ਪੜ੍ਹ ਦਿੱਤੀ, ਉਸੇ ਤਰ੍ਹਾਂ ਉਚਾਰ ਦਿੱਤੀ।
ਵਿਪਰੈ ਅਰਥ ਸੋ ਜਾਸ ਮਝਾਰੀ,
ਤੁਕ ਜਿਸ ਢੰਗ ਨਾਲ ਉਹਨੇ ਪੜ੍ਹੀ ਉਹਦੇ ਵਿੱਚ ਉਲਟ ਅਰਥ ਸਨ, ਉਲਟ ਭਾਵ ਸਨ, ਉਹ ਉਸੇ ਤਰ੍ਹਾਂ ਉਹਨੇ ਉਚਾਰਨ ਕਰ ਦਿੱਤੀ ਬਿਨਾਂ ਵਿਚਾਰ ਕੀਤਿਆਂ।
ਸੁਣ ਸ਼੍ਰੀ ਮੁਖ ਤੇ ਤਾਏ ਬਖਾਨੀ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਇਮ ਤੁਕ ਪੜੋ ਅਰਥ ਏ ਜਾਨੀ।
ਮਹਾਰਾਜ ਜੀ ਕਹਿੰਦੇ ਤੁਕ ਜਿਹੜੀ ਹੈ ਪੰਗਤੀ ਦੀ, ਇਹਦੇ ਅਰਥ ਸਮਝ ਕੇ ਇਸ ਤਰੀਕੇ ਨਾਲ ਪੜੋ ਜਿਵੇਂ ਅਸੀਂ ਪੜ੍ਹ ਕੇ ਸੁਣਾਉਂਦੇ ਹਾਂ।
ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ।
ਮਹਾਰਾਜ ਜੀ ਕਹਿੰਦੇ ਪੰਗਤੀ ਇਸ ਤਰ੍ਹਾਂ ਹੈ ਕਿ ਕਰਤਾ ਪੁਰਖ ਪ੍ਰਮਾਤਮਾ ਦੀ ਜਿਹੜੀ ਮਿਤ ਮਰਿਆਦਾ ਉਹ ਕਰਤਾ ਪੁਰਖ ਜਾਣਦਾ, ਜਾਂ ਕੈ ਉਹ ਸਿੱਖ ਕੀ ਪੜ੍ਹਦਾ ਸੀ, ਕੇ ਇੱਕ ਲਾਂ ਲਾ ਕੇ ਲਿਖੀਆਂ ਉੱਤੇ ਦਲਾਵਾਂ ਨੇ, ਪਰ ਉਹ ਲਾਂ ਨਾਲ ਪੜ੍ਹਦਾ ਸੀ, ਲਾਂ ਲਾ ਕੇ। ਕੇ ਦਾ ਮਤਲਬ ਹੁੰਦਾ ਕੇ ਕੀ ਜਾਣਦਾ ਗੁਰੂ, ਫਿਰ ਤਾਂ ਇਹ ਅਰਥ ਹੋ ਗਿਆ ਨਾ। ਕੈ ਦਾ ਮਤਲਬ ਹੁੰਦਾ ਜਾਂ ਫਿਰ ਗੁਰੂ ਜਾਣਦਾ। ਹੁਣ ਕਿੱਥੇ ਇੱਕ ਲਾਂ ਦੇ ਨਾਲ ਹੀ ਕਿੰਨਾ ਫਰਕ ਪੈ ਜਾਂਦਾ, ਅਰਥਾਂ ਦਾ ਅਨਰਥ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੈਨੂੰ ਮਾਰ ਪਵਾਈ, ਕਿਉਂਕਿ ਉਹ ਤੂੰ ਪੰਗਤੀ ਦੇ ਅਰਥਾਂ ਦੇ ਅਨਰਥਾਂ ਵਾਲੇ ਭਾਵ ਵਿੱਚ ਉਚਾਰਨ ਕਰ ਰਿਹਾ ਸੀ।
ਜੋ ਪਾਈ ਕਰਤੇ ਕੀ ਦੀਰਘ ਵਡਿਆਈ।
ਮਹਾਰਾਜ ਜੀ ਕਹਿੰਦੇ ਇਸ ਪੰਗਤੀ ਦੇ ਅਰਥ ਇਹ ਨੇ ਕਿ ਕਰਤਾ ਪੁਰਖ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ ਨਾ ਉਹ ਬੜੀ ਦੀਰਘ ਹੈ। ਕਰਤਾ ਪੁਰਖ ਪਰਮੇਸ਼ਰ ਦੀ ਵਡਿਆਈ ਬੜੀ ਵੱਡੀ, ਬੜੀ ਭਾਰੀ ਵਡਿਆਈ ਹੈ।
ਕਰਤਾਈ ਜਾਣੇ ਤਿਸ ਤਾਈ,
ਉਹ ਆਪਣੀ ਵਡਿਆਈ ਕਰਤਾ ਪੁਰਖ ਪਰਮੇਸ਼ਰ ਆਪ ਹੀ ਜਾਣਦਾ। ਇਹਦਾ ਅਰਥ ਮਹਾਰਾਜ ਜੀ ਕਰ ਰਹੇ ਨੇ ਕਲਗੀਧਰ ਇਸ ਪੰਗਤੀ ਦਾ, ਕਿ ਕਰਤਾ ਪੁਰਖ ਪਰਮੇਸ਼ਰ ਦੀ ਵਡਿਆਈ ਬੜੀ ਵੱਡੀ ਆ ਔਰ ਉਹ ਆਪਣੀ ਵਡਿਆਈ ਨੂੰ ਆਪ ਹੀ ਜਾਣਦਾ ਹੈ।
ਜੇ ਗੁਰ ਸੂਰਾ ਹੋਏ ਸੁਚੇਤ,
ਜਾਂ ਫਿਰ ਗੁਰੂ ਸੂਰਾ ਹੋਵੇ, ਸੂਰਮਾ ਗੁਰੂ ਸੁਚੇਤ, ਜਿਹੜਾ ਬੜਾ ਚੁਕੰਨਾ ਸਿਆਣਾ ਸੂਝਵਾਨ ਪੂਰਾ ਗੁਰੂ ਹੋਵੇ।
ਭੀ ਸੋ ਜਾਣਤ ਹੈ ਸਭ ਹੇਤ।
ਉਹ ਵੀ ਜਾਣਦਾ ਗੁਰੂ ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਦੀ ਵਡਿਆਈ ਜਾਂ ਪਰਮੇਸ਼ਰ ਆਪ ਜਾਣਦਾ, ਤੇ ਜਾਂ ਫਿਰ ਜਿਹੜਾ ਪੂਰਾ ਗੁਰੂ ਹੈ, ਸੂਰਾ ਗੁਰੂ ਹੈ, ਉਹ ਪਰਮੇਸ਼ਰ ਦੀ ਵਡਿਆਈ ਨੂੰ ਉਹ ਵੀ ਜਾਣਦਾ ਹੈ।
ਅਪਰ ਜੀ ਸੰਸਾਰੀ ਜੇਤੇ,
ਜਿਹੜੇ ਸੰਸਾਰੀ ਜੀਵ ਨੇ, ਸੰਸਾਰ ਦੇ ਹੋਰ ਮਨੁੱਖ ਹਨ,
ਸੁਣ ਸੁਣ ਜਾਣਤ ਹੈ ਸਭ ਤੇਤੇ।
ਗੁਰੂ ਦੇ ਕੋਲੋਂ ਸੁਣ ਸੁਣ ਕੇ ਜਾਣਦੇ ਨੇ, ਗੁਰੂ ਉਹਨਾਂ ਨੂੰ ਦੱਸਦਾ, ਤੇ ਹੋਰ ਜਿਹੜੇ ਸੰਸਾਰੀ ਲੋਕ ਨੇ ਉਹ ਵੀ ਗੁਰੂ ਕੋਲੋਂ ਸੁਣ ਸੁਣ ਕੇ ਜਾਣਦੇ ਹਨ।
ਜੇ ਸਤ ਗੁਰ ਨੇ ਲਖੈ ਵਡਾਈ,
ਮਹਾਰਾਜ ਜੀ ਕਹਿੰਦੇ ਸਿੱਖਾ ਜਿਵੇਂ ਤੂੰ ਪੜ੍ਹਦਾ ਸੀ ਕੇ ਕਰਕੇ ਵੀ ਗੁਰੂ ਕੀ ਜਾਣਦਾ, ਮਹਾਰਾਜ ਜੀ ਕਹਿੰਦੇ ਜੇ ਗੁਰੂ ਹੀ, ਸਤਿਗੁਰੂ ਹੀ ਭਲਾ ਗੁਰੂ ਪਰਮੇਸ਼ਰ ਦੀ ਵਡਿਆਈ ਨਾ ਜਾਣਦਾ ਹੋਵੇ,
ਤੋ ਅੰਧੇਰ ਪਰਤ ਸਮੁਦਾਈ,
ਤਾਂ ਸਾਰੇ ਸੰਸਾਰ ਚ ਹਨੇਰਾ ਹੀ ਵਰਤ ਜੇ, ਲੋਕ ਅੰਧਕਾਰ ਦੇ ਵਿੱਚ ਹੀ ਰਹਿਣ ਜੇ ਰੱਬ ਦੀ ਵਡਿਆਈ ਨੂੰ ਗੁਰੂ ਨਹੀਂ ਜਾਣਦਾ ਤੇ ਉਹ ਅੱਗੇ ਕੀ ਦੱਸੇਗਾ। ਗੁਰੂ ਜਾਣਦਾ ਤਾਂ ਹੀ ਅੱਗੇ ਦੱਸਦਾ ਨਾ ਸਿੱਖਾਂ ਨੂੰ, ਤਾਂ ਹੀ ਚਾਨਣਾ ਹੁੰਦਾ, ਪ੍ਰਕਾਸ਼ ਹੁੰਦਾ, ਤੇ ਜੇ ਗੁਰੂ ਹੀ ਨਹੀਂ ਜਾਣਦਾ ਜਿਵੇਂ ਤੂੰ ਉਚਾਰਨ ਕੀਤਾ ਉਸ ਢੰਗ ਨਾਲ ਅਰਥ ਇਸ ਤਰ੍ਹਾਂ ਹੋਣਗੇ, ਜੇ ਗੁਰੂ ਹੀ ਨਹੀਂ ਜਾਣਦਾ ਤੇ ਫਿਰ ਤਾਂ ਸਾਰੇ ਸੰਸਾਰ ਚ ਅੰਧੇਰਾ ਹੀ ਅੰਧੇਰਾ ਵਰਤ ਜਾਏਗਾ, ਫਿਰ ਤਾਂ ਅੰਧਕਾਰ ਹੀ ਅੰਧਕਾਰ ਸਾਰੇ ਪਾਸੇ ਹੋ ਜਾਏਗਾ।
ਇਸ ਸਿੱਖ ਲੱਗ ਕਕਾਰ ਕੀ ਏਕ,
ਕਹਿੰਦੇ ਸਿੱਖ ਨੇ ਜਿਹੜੀ ਕੱਕੇ ਦੀ ਇੱਕ ਲਾਂ ਸੀ ਨਾ ਉਹ ਨੀ ਨਾਲ ਉਚਾਰੀ, ਦੋ ਲਾਵਾਂ ਲੱਗੀਆਂ ਹੋਈਆਂ ਤੇ ਇੱਕ ਲਾਂ ਜਿਹੜੀ ਆ ਉਹ ਇਹਨੇ ਨਹੀਂ ਉਚਾਰੀ।
ਪਠਨ ਕਰੀ ਬਿਨ ਸੁਮਤ ਵਿਵੇਕ,
ਸਿਆਣਪ ਤੇ ਬਿਨਾਂ ਵਿਚਾਰ ਤੋਂ ਇਹ ਸਿੱਖ ਨੇ ਉਹ ਪੰਗਤੀ ਇਸੇ ਤਰ੍ਹਾਂ ਪੜ੍ਹ ਦਿੱਤੀ ਇੱਕ ਲਾਂ ਛੱਡ ਕੇ। ਆਮ ਕਰਕੇ ਅੱਜ ਵੀ ਸਾਡੇ ਗੁਰਮੁਖ ਪਿਆਰੇ ਬਹੁਤ ਸੰਗਤ ਵਿੱਚ ਅਸੀਂ ਪਾਠ ਕਰਦੇ ਹਾਂ, ਲਾਂ ਨੂੰ, ਦਲਾਵਾਂ ਨੂੰ ਲਾਂ ਦੇ ਰੂਪ ਚ ਉਚਾਰ ਜਾਂਦੇ ਹਾਂ। ਹੁਣ ਅਕਸਰ ਅਸੀਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਘਰ ਸੁਭਾਗਾ ਤੇ ਬਹੁਤੇ ਸਾਡੇ ਗੁਰਮੁਖ ਪਿਆਰੇ ਸੁਭਾਗਾ ਗੱਗੇ ਨੂੰ ਦਲਾਵਾਂ ਲੱਗੀਆਂ ਸੁਭਾਗੇ ਹੀ ਉਚਾਰਨ ਕਰ ਜਾਂਦੇ ਲਾਂ ਦੇ ਨਾਲ ਹੀ। ਸੋ ਇਸ ਤਰ੍ਹਾਂ ਬਹੁਤ ਸਾਰੇ ਪਾਠ ਨੇ ਇਸ ਪ੍ਰਕਾਰ ਨਾਲ ਜਿੱਥੇ ਦਲਾਵਾਂ ਲੱਗੀਆਂ ਨੇ ਲਾਂ ਹੀ ਉਚਾਰਨ ਕਰ ਜਾਂਦੇ ਹੈ। ਤੋ ਕਹਿਣ ਤੋਂ ਭਾਵ ਵੇਖ ਕੇ, ਇਸ ਵਿਵੇਕ ਦੇ ਨਾਲ ਪੜ੍ਹਨ ਵਾਲੀ ਗੱਲ ਹੈ। ਮਹਾਰਾਜ ਜੀ ਕਹਿੰਦੇ ਵੇਖ ਤੇਰੀ ਇੱਕ ਲਾਂ ਨਾ ਉਚਾਰਨ ਕਰਕੇ ਕਿੰਨਾ ਵੱਡਾ ਅਨਰਥ ਹੋ ਚੱਲਿਆ ਸੀ, ਕਿੱਡਾ ਵੱਡਾ ਅਨਰਥ ਬਣ ਗਿਆ ਸੀ। ਮਹਾਰਾਜ ਜੀ ਕਹਿੰਦੇ ਬਿਨਾਂ ਵਿਵੇਕ ਤੋਂ, ਬਿਨਾਂ ਵਿਚਾਰ ਤੋਂ ਤੂੰ ਇਹ ਪੰਗਤੀ ਇਸ ਤਰ੍ਹਾਂ ਪੜ੍ਹੀ ਹੈ।
ਵਿਪਰੈ ਅਰਥ ਪਠਿਓ ਪਹਿਚਾਨੋ,
ਉਲਟੇ ਅਰਥ ਭਾਵਾਂ ਵਾਲੇ ਤੁਸੀਂ ਪੰਗਤੀ ਉਸ ਤਰੀਕੇ ਨਾਲ ਪੜ੍ਹ ਦਿੱਤੀ। ਕਹਿ ਦਾ ਮਤਲਬ ਹੁੰਦਾ ਜਾਂ, ਤੇ ਕੇ ਦਾ ਮਤਲਬ ਹੁੰਦਾ ਕੀ, ਕਿੰਨਾ ਫਰਕ ਹੈ। ਕਹਿ ਦਾ ਮਤਲਬ ਬਣ ਜਾਂਦਾ ਜਾਂ, ਕੇ ਦਾ ਮਤਲਬ ਬਣ ਜਾਂਦਾ ਕੀ, ਗੁਰੂ ਕੀ ਜਾਣਦਾ। ਤੇ ਜਦੋਂ ਕਹਿ ਲੱਗ ਜੇ, ਦਲਾਵਾਂ ਲੱਗ ਜਾਣ, ਫਿਰ ਜਾਂ ਗੁਰੂ ਜਾਣਦਾ, ਜਾਂ ਪਰਮੇਸ਼ਰ ਜਾਣਦਾ, ਜਾਂ ਗੁਰੂ ਜਾਣਦਾ ਹੈ, ਫਿਰ ਏਦਾਂ ਅਰਥ ਹੋ ਜਾਂਦੇ ਨੇ। ਬਹੁਤ ਸਾਰੇ ਇਲਾਕਿਆਂ ਵਿੱਚ ਕਹਿ ਸ਼ਬਦ ਬੋਲਿਆ, ਆਪਾਂ ਜਾਂ ਸ਼ਬਦ ਵਰਤੇ ਨਾ, ਜਾਂ ਤੂੰ ਟੁਰ ਜਾਈ ਜਾਂ ਮੈਂ ਚਲਾ ਜਾਂਗਾ। ਉਹ ਕਹਿੰਦੇ ਨੇ ਕਹਿ ਤੂੰ ਟੁਰ ਜਾਈ, ਕਹਿ ਮੈਂ ਚਲਿਆ ਜਾਵਾਂਗਾ, ਕਹਿ ਸ਼ਬਦ ਬੋਲਦੇ ਨੇ, ਕਹਿ ਜਾਂ ਦੀ ਥਾਂ ਤੇ ਵਰਤਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਇਸ ਕਰਕੇ ਤੁਹਾਨੂੰ ਦੱਸਣ ਵਾਸਤੇ, ਇਹ ਚੁਕੰਨਾ ਕਰਨ ਵਾਸਤੇ ਦੱਸਿਆ ਕਿ ਤੂੰ ਜਿਹੜੀ ਪੰਗਤੀ ਪੜ੍ਹ ਰਿਹਾ ਸੀ ਅਨਰਥ ਰੂਪ ਦੇ ਵਿੱਚ ਪੜ੍ਹ ਰਿਹਾ ਸੀ।
ਕਰਤੇ ਕੀ ਮਿਤ ਕਰਤਾ ਜਾਣੈ,
ਕਰਤਾ ਪੁਰਖ ਪਰਮਾਤਮਾ ਦੀ ਜਿਹੜੀ ਮਿਤ ਮਰਿਆਦਾ ਹੈ ਉਹ ਕਰਤਾ ਜਾਣਦਾ ਹੈ।
ਗੁਰ ਸੂਰਾ ਕਿਆ ਜਾਣੈ ਕੋਏ,
ਗੁਰੂ ਭਲਾ ਸੂਰਾ ਉਹ ਕੀ ਜਾਣਦਾ, ਤੇਰੇ ਭਾਵਾਂ ਦੇ ਜਿਹੜੇ ਤੂੰ ਉਚਾਰਨ ਕਰ ਰਿਹਾ ਸੀ ਉਹਦੇ ਨਾਲ ਏਦਾਂ ਅਨਰਥ ਹੋ ਰਿਹਾ ਸੀ ਕਿ ਗੁਰੂ ਭਲਾ ਕੀ ਜਾਣਦਾ ਹੈ।
ਇਮ ਅਨਰਥ ਪੜ ਕੀਨੋ ਸੋਏ,
ਤੂੰ ਇੱਕ ਲਾਂ ਨਾ ਪੜ ਕੇ ਤੂੰ ਅਨਰਥ ਕਰ ਦਿੱਤਾ, ਇਸ ਤਰ੍ਹਾਂ ਦਾ ਅਨਰਥ ਭਾਵ ਤੂੰ ਉਚਾਰਿਆ ਹੈ।
ਤੋ ਗੁਰ ਸ਼ਰਨੀ ਸਿੱਖ ਕਿਉਂ ਜਾਏ,
ਇਸ ਤਰੀਕੇ ਨਾਲ ਪਾਠ ਕਰੋਗੇ ਫਿਰ ਲੋਕ ਕਹਿਣਗੇ ਵੀ ਗੁਰੂ ਦੀ ਸ਼ਰਨ ਚ ਆਉਣ ਦਾ ਕੀ ਫਾਇਦਾ ਜੇ ਗੁਰੂ ਜਾਣਦਾ ਹੀ ਨੀ ਕੁਝ। ਜੇ ਏਦਾਂ ਅਰਥ ਕਰੋਗੇ ਵੀ ਕੇ ਜਾਣਾ ਗੁਰਸੂਰਾ, ਗੁਰੂ ਕੀ ਜਾਣਦਾ, ਤੇ ਫਿਰ ਗੁਰੂ ਕੋਲ ਲੈਣ ਕੀ ਜਾਣਾ ਜੇ ਗੁਰੂ ਜਾਣਦਾ ਹੀ ਨੀ ਕੁਝ, ਫਿਰ ਤਾਂ ਕਿੱਡਾ ਵੱਡਾ ਅਨਰਥ। ਅੱਗੇ ਤੋਂ ਅੱਗੇ ਭਾਈ ਸੰਤੋਖ ਸਿੰਘ ਜੀ ਹੋਰ ਕੁੰਡੀ ਗੁਰੂ ਕਲਗੀਧਰ ਜੀ ਦੇ ਬੁਖਾਰ ਬਿੰਦ ਚੋਂ ਕਢਾ ਰਹੇ ਬਚਨ, ਕਹਿੰਦੇ ਫਿਰ ਗੁਰੂ ਕੋਲ ਕੀ ਲੈਣ ਆਉਣਾ ਸਿੱਖ ਨੇ ਜੇ ਗੁਰੂ ਜਾਣਦਾ ਹੀ ਨੀ ਕੁਝ। ਫਿਰ ਤਾਂ ਏਦਾਂ ਹੀ ਹੋਏਗਾ ਨਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਭਾਈ ਤੂੰ ਬੜਾ ਵੱਡਾ ਅਨਰਥ ਕੀਤਾ ਹੈ।
ਕਰਤੇ ਕੀ ਮਿਤ ਲਖ ਨਾ ਸਕਾਏ,
ਗੁਰੂ ਕਰਤਾ ਪੁਰਖ ਦੀ ਮਿਤ ਮਰਿਆਦਾ ਨੂੰ ਜਾਣ ਹੀ ਨਹੀਂ ਸਕਦਾ।
ਸੁਣੋ ਸਿੱਖੋ ਸੁਣੋ ਸੀਖ ਏ ਮੇਰੀ।
ਮਹਾਰਾਜ ਜੀ ਕਹਿੰਦੇ ਹੇ ਸਿੱਖੋ ਸੁਣੋ, ਮੇਰੀ ਇਹ ਤੁਹਾਨੂੰ ਸਿੱਖਿਆ। ਇਹ ਸਿੱਖਿਆ ਉਸ ਸਮੇਂ ਦੇ ਕੇਵਲ ਸਿੱਖਾਂ ਨੂੰ ਨਹੀਂ ਸੀ, ਸਤਿਗੁਰਾਂ ਦੀ ਇਹ ਸਿੱਖਿਆ ਅੱਜ ਦੇ ਵੀ ਸਾਰੇ ਸਿੱਖਾਂ ਨੂੰ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸਾਰੇ ਸਿੱਖਾਂ ਨੂੰ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਸੁਣੋ ਸੀਖ ਇਹ ਮੇਰੀ। ਇਹ ਗੁਰੂ ਕੇ ਸਿੱਖੋ ਮੇਰੀ ਇਹ ਸਿੱਖਿਆ ਧਿਆਨ ਨਾਲ ਗਉ ਨਾਲ ਸੁਣੋ।
ਬਾਣੀ ਪੜੋ ਸ਼ੁੱਧ ਗੁਰ ਕੇਰੀ,
ਗੁਰਬਾਣੀ ਪੜੋ ਸ਼ੁੱਧ ਕਰਕੇ, ਆਪਣੇ ਵੱਲੋਂ ਪੂਰਾ ਯਤਨ ਕਰਕੇ ਸ਼ੁੱਧ ਰੂਪ ਚ ਪੜੋ। ਜੈਸੇ ਮਹਾਰਾਜ ਜੀ ਦੇ ਅੱਖਰ ਲਿਖੇ ਨੇ ਤੈਸੇ ਪੜੋ, ਜੈਸੇ ਮਹਾਰਾਜ ਜੀ ਦੇ ਬਚਨ ਨੇ ਨਾ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ, ਜਿਵੇਂ ਲਿਖੇ ਨੇ ਉਸੇ ਢੰਗ ਨਾਲ ਉਸੇ ਤਰੀਕੇ ਨਾਲ ਪੜਨ ਦਾ ਹੁਕਮ ਹੈ, ਆਦੇਸ਼ ਹੈ। ਮਹਾਰਾਜ ਜੀ ਕਹਿੰਦੇ ਸ਼ੁੱਧ ਰੂਪ ਦੇ ਵਿੱਚ ਬਾਣੀ ਪੜਦੀ, ਅਸ਼ੁੱਧ ਰੂਪ ਦੇ ਵਿੱਚ ਨਹੀਂ। ਜੈਸੇ ਸ਼ੁੱਧ ਇਹ ਸਿੱਖਿਆ ਹੈ ਗੁਰੂ ਕਲਗੀਧਰ ਜੀ ਦੀ।
ਪੜੇ ਮਹਾਤਮ ਲਏ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ।
ਹੁਣ ਜਿਹੜਾ ਪੜੇਗਾ ਗੁਰਬਾਣੀ ਨੂੰ ਸ਼ੁੱਧ ਰੂਪ ਦੇ ਵਿੱਚ, ਉਹ ਲੋਕ ਤੇ ਪਰਲੋਕ ਵਿੱਚ ਸੁੱਖ ਪ੍ਰਾਪਤ ਕਰੇਗਾ ਜਿਹੜਾ ਸ਼ੁੱਧ ਰੂਪ ਚ ਪੜੇਗਾ। ਬਹੁਤ ਸਾਰੇ ਗੁਰਬਾਣੀ ਦੇ ਭੇਦ ਹਨ, ਜਦੋਂ ਉਚਾਰਨ ਕਰਨ ਵੇਲੇ ਹੀ ਪਤਾ ਲੱਗਦਾ ਕਿ ਕਿਵੇਂ ਉਚਾਰਨ ਹੁੰਦਾ। ਸੰਥਿਆ ਇਸ ਕਰਕੇ ਜ਼ਰੂਰੀ ਹੈ, ਕਿਸੇ ਚੰਗੇ ਉਸਤਾਦ ਦੇ ਕੋਲੋਂ ਜਿਹੜਾ ਗੁਰਬਾਣੀ ਦਾ ਖੋਜੀ ਹੈ ਉਹਦੇ ਕੋਲ ਬੈਠ ਕੇ ਗੁਰਬਾਣੀ ਦੀ ਸੰਥਿਆ ਕਰਨੀ ਹਰ ਇੱਕ ਸਿੱਖ ਦਾ। ਅਸੀਂ ਕਹਿੰਦੇ ਜੀ ਸਾਨੂੰ ਤਾਂ ਪੰਜਾਬੀ ਪੜ੍ਹਨੀ ਆਉਂਦੀ ਹੈ, ਤੇ ਪੰਜਾਬੀ ਪੜ੍ਹਨੀ ਆਉਂਦੀ ਤੇ ਅਸੀਂ ਬਾਣੀ ਵੀ ਪੜ੍ਹ ਲਾਂਗੇ। ਬਾਣੀ ਪੜ੍ਹਨ ਵਾਸਤੇ ਹਾਂ ਪੜ੍ਹੋ ਵੀ ਭਾਈ ਸੰਥਿਆ ਲੈ ਕੇ ਪੜ੍ਹੋ। ਮਹਾਰਾਜ ਜੀ ਦੇ ਸਿੰਘ ਜਿਹੜੇ ਬਾਣੀ ਪੜ੍ਹਨ ਵਾਲੇ ਟਕਸਾਲੀ ਸਿੰਘ ਨੇ ਉਹਨਾਂ ਦੇ ਪਾਸ ਪੈ ਕੇ ਸੰਥਿਆ ਕਰੋ, ਸੰਥਿਆ ਕਰਕੇ ਸ਼ੁੱਧ ਰੂਪ ਦੇ ਵਿੱਚ ਬਾਣੀ ਪੜ੍ਹੋ। ਫਿਰ ਮਹਾਰਾਜ ਜੀ ਕਹਿੰਦੇ ਲੋਕ ਤੇ ਪਰਲੋਕ ਵਿੱਚ ਤੁਹਾਨੂੰ ਸੁੱਖ ਪ੍ਰਾਪਤ ਹੋਵੇਗਾ ਔਰ ਤੁਸੀਂ ਨਿਹਾਲ ਨਿਹਾਲ ਹੋਵੋਗੇ।
ਜੇ ਕਸ਼ੁੱਧ ਹੋਏ ਪੜੀਐ ਸ਼ੁੱਧ ਕਰ,
ਤੁਹਾਡੇ ਕੋਲੋਂ ਕੁਸ਼ੁੱਧ ਹੋ ਜੇ ਯਾਨੀ ਕਿ ਅਸ਼ੁੱਧ ਪੜਿਆ ਜਾਏ ਤੇ ਫਿਰ ਦੁਬਾਰਾ ਉਹਨੂੰ ਸ਼ੁੱਧ ਕਰਕੇ ਪੜਨ ਦਾ ਯਤਨ ਕਰੋ।
ਬਿਗੜੀ ਵਸਤ ਸੁਧਾਰੈ ਜਿਮ ਕਰ,
ਘਰ ਦੇ ਵਿੱਚ ਕੋਈ ਵਸਤੂ ਵਿਗੜ ਜਾਏ ਖਰਾਬ ਹੋ ਜੇ ਆਪਾਂ ਦੁਬਾਰਾ ਸੁਧਾਰ ਕੇ ਠੀਕ ਕਰਕੇ ਰੱਖ ਲੈਂਦੇ ਹਾਂ। ਕਹਿੰਦੇ ਜੇ ਅਸ਼ੁੱਧ ਪੜ੍ਹ ਰਹੇ ਹਾਂ ਤੇ ਫਿਰ ਉਹਨੂੰ ਸ਼ੁੱਧ ਪੜਨ ਦਾ ਯਤਨ ਕਰੋ, ਸ਼ੁੱਧ ਪੜੋ। ਜਿਵੇਂ ਅਸੀਂ ਘਰ ਵਿੱਚ ਕੋਈ ਵਸਤੂ ਖਰਾਬ ਹੋ ਜਾਏ ਤੇ ਦੁਬਾਰਾ ਉਹਨੂੰ ਠੀਕ ਕਰਕੇ ਰੱਖ ਲੈਂਦੇ ਹਾਂ।
ਤਿਮ ਗੁਰ ਸ਼ਬਦ ਸੁਧਾਰੈ ਜੇ ਨੈ,
ਇਸ ਕਰਕੇ ਜੇ ਗੁਰਬਾਣੀ ਦੇ ਸ਼ਬਦਾਂ ਨੂੰ ਤੁਸੀਂ ਨਾ ਸੁਧਾਰੋਗੇ।
ਨਹੀਂ ਭਾਵਨਾ ਸੇ ਨਰ ਮੈਂ ਮਹਿ,
ਉਹ ਫਿਰ ਭਾਵਨਾ ਤੋਂ ਵਿਹੂਣੇ ਬੰਦੇ ਨੇ ਇਸ ਧਰਤੀ ਤੇ, ਫਿਰ ਉਹਨਾਂ ਅੰਦਰ ਭਾਵਨਾ ਨਹੀਂ ਹੈ, ਉਹ ਭਾਵਨਾ ਤੋਂ ਵਿਹੂਣੇ ਬੰਦੇ ਨੇ ਜਿਹੜੇ ਗੁਰਬਾਣੀ ਅਸ਼ੁੱਧ ਪੜ੍ਹੀ ਜਾਣ ਤੇ ਸ਼ੁੱਧ ਕਰਨ ਦਾ ਉਹਨਾਂ ਅੰਦਰ ਪਿਆਰ ਨਾ ਹੋਵੇ ਕਿ ਮੈਂ ਸ਼ੁੱਧ ਪੜ੍ਹਾਂ, ਇਸ ਤਰ੍ਹਾਂ ਦੀ ਭਾਵਨਾ ਨਾ ਹੋਵੇ, ਉਹ ਭਾਵਨਾ ਤੋਂ ਵਿਹੂਣੇ ਹਨ।
ਭਾਵਨਾ ਬਹੀਨ ਜਕ ਜਾਰੇ ਹੀ ਮਰਤ ਹੈ,
ਭਾਵਨਾ ਤੋਂ ਬਿਨਾਂ ਗੁਰੂ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਜੀ ਕਹਿੰਦੇ ਫਿਰ ਤਾਂ ਹੱਠ ਹੀ ਕਰਦਾ, ਜਕ ਜਾਰੇ ਹੀ ਮਰਤ ਹੈ, ਫਿਰ ਸੜਦਾ ਹੀ ਹੈ ਹੱਠ ਦੀ ਅੱਗ ਦੇ ਵਿੱਚ। ਜੇ ਭਾਵਨਾ ਨਹੀਂ ਹੈ ਕੱਲਾ ਹੱਠ ਹੀ ਕਰੀ ਜੇ ਮੈਂ ਤਾਂ ਪੜ੍ਹਨੀ ਪੜ੍ਹਨੀ ਹੈ ਤੇ ਸ਼ੁੱਧ ਕਰਕੇ ਪੜ੍ਹਨ ਦਾ ਯਤਨ ਹੀ ਨਾ ਕਰੇ, ਧਿਆਨ ਹੀ ਨਾ ਦੇਵੇ ਤੇ ਫਿਰ ਤਾਂ ਮਹਾਰਾਜ ਜੀ ਕਹਿੰਦੇ ਹੱਠ ਦੀ ਅੱਗ ਦੇ ਵਿੱਚ ਹੀ ਸੜ ਰਿਹਾ, ਹੱਠ ਦੀ ਅਗਨੀ ਵਿੱਚ ਜਲ ਰਿਹਾ। ਹੋਰ ਮਹਾਰਾਜ ਜੀ ਅੱਗੇ ਬਚਨ ਦੱਸ ਰਹੇ ਨੇ, ਕਲਗੀਧਰ ਜੀ ਫਿਰ ਦੱਸਦੇ ਕਹਿੰਦੇ ਸਿੱਖੋ ਪੰਜ ਪ੍ਰਕਾਰ ਦੀ ਸਿੱਖੀ ਹੈ, ਪੰਜ ਪ੍ਰਕਾਰ ਦੀ ਸਿੱਖੀ, ਦੇਖਾ ਦੇਖੀ ਦੀ, ਧੰਦੇ ਦੀ, ਹਿਰਸ ਦੀ, ਭਾਵ ਦੀ, ਤੋ ਸਿਦਕ ਦੀ, ਇਹ ਪੰਜ ਪ੍ਰਕਾਰ ਦੀ ਸਿੱਖੀ ਹੈ। ਤੋ ਸਤਿਗੁਰੂ ਜੀ ਉਹ ਪੰਜ ਪ੍ਰਕਾਰ ਦੀ ਸਿੱਖੀ ਦਾ ਵਰਣਨ ਕਰਕੇ ਅੱਗੇ ਸਿੱਖਾਂ ਨੂੰ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।